वंदना सिमरो अंगद दोख निकंदन अमरदास गुर हृदय नित त्यावो जी हृदय नित त्यावो श्री गुर रामदास गुण गावो श्री अर्जन बिघ्नन के नाशक बिघ्नन के नाशक हर गोविंद शुभ समत प्रकाशक श्री हरि राय नमो कर जोरी नमो कर जोरी गुर हर कृष्ण मनाय भोरी तेग बहादुर परम कृपाला जी परम कृपाला श्री गुरु गोविंद सिंह विशाला तरों तरा पर पुन पुन सीसा जी पुन पुन सीसा बंदो बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन परतार एक अंकारा सतगुरु ते प्रसाद सत होए वाहेगुरु जी की फतेह विघ्न विनाशन सोए कहाँ बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहेब जी दोहरा तिन सरदार पतशाह थे कसूरी किए मोहरैल समस खान जाली दियन बजीदे खां फौज गैल तिन सरदार पतशाह थे कसूरी किए मोहरैल
वाहेगुरु जी का खालसा वाहेगुरु जी की फतेह दीन दयाल भगत वशल पूर्ण परमेश्वर दयानिध गहर गंभीर गुरदेव सतगुरु तन तन श्री गुरु नानक देव साहिब जी महाराज पंथ दे वाली सरबंस दानी वाली दो जहान अमृत के दाते साहिब कमाल तन तन श्री गुरु गोविंद सिंह साहिब जी महाराज दसे गुरु साहबाना दी आत्मक जोत जागदी जोत चवर शतर तख्त दे मालक गद्दी उपर सुभाईमान जुगो जुग अटल गुरदेव सतगुरु तन तन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी नवाजी गुरु खालसा गुरु रूप साध संगत जीओ आप जी वड्या भागा वाले हो जो सतगुरु जी दी शरण लै के गुरु जी का दर्शन करके अपने जीवन सफला कर रहे हो सतगुरु जी के महान तो महान पावन पवित्र स्थान विखे नित दी मर्यादा अनुसार संध्या के समय के दीवान सजाए गए है आप जी ने सो दर लहरा साहब उपरंत अरदास होई है सतगुरु जी के पावन पवित्र हुक्मनामे सरवण किए है सतगुरु की साजी रिवाजी गुरु खालसा गुरु रूप साध संगत जीओ अज दे दिन गरीब नवाज पूर्ण परमेश्वर पूर्ण अवतार सतगुरु ब्रह्म ज्ञान दे संयुक्त आप नारायण सतगुरु धन धन श्री गुरु अंगद देव महाराज जी का ज्योति जोत दिवस है ਸਤਿਗੁਰ ਜੀ ਦੀ ਬਾਣੀ ਦੇ ਬਚਨ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਇਸੇ ਤਰ੍ਹਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਪਹਿਲਾਂ ਉਹ ਪਰਮੇਸ਼ਰ ਜੋਤ ਰੂਪ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਾਏ, ਫਿਰ ਆਪਣੀ ਜੋਤ ਭਾਈ ਲਹਿਣਾ ਜੀ ਦੇ ਅੰਦਰ ਪ੍ਰਵੇਸ਼ ਕਰਕੇ ਤਾਤੇ ਅੰਗਦ ਭਇਓ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਦਿੱਤਾ, ਪੱਖ ਦਿੱਤਾ, ਆਪਣਾ ਸਰੂਪ ਕਰ ਲਿਆ। ਤਤ ਸਿਉ ਤਤ ਮਿਲਾਇਓ, ਜੋਤ ਨੂੰ ਜੋਤ 'ਚ ਮਿਲਾ ਕੇ ਇੱਕ ਰੂਪ ਕਰ ਦਿੱਤਾ ਭੇਦ। ਐਸੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਸਤਿਗੁਰੂ ਦੀਨ ਦਿਆਲ ਮਹਾਰਾਜ ਜੀ ਨੂੰ ਬੇਅੰਤ ਬੇਅੰਤ ਵੰਦਨਾ ਨਮਸਕਾਰ ਹੈ। ਸਤਿਗੁਰੂ ਜੀ ਦੇ ਜੋਤੀ ਜੋਤ ਦਿਵਸ ਦੇ ਸੰਬੰਧ ਵਿੱਚ ਆਪ ਜੀ ਨਾਲ ਥੋੜ੍ਹੀ ਵਿਚਾਰ ਕਰੀਏ ਕਿ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ, ਪੰਜ ਪੈਸੇ ਨਾਰੀਅਲ ਝੋਲੀ ਵਿੱਚ ਰੱਖ ਕੇ ਅਤੇ ਸਤਿਗੁਰੂ ਜੀ ਦੀਆਂ ਪਰਿਕਰਮਾ ਕਰਕੇ ਮੱਥਾ ਟੇਕਿਆ ਹੈ, ਅਰਦਾਸ ਕੀਤੀ ਹੈ, 125 ਰੁਪਈਏ ਦਾ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਅਰਦਾਸ ਕਰਕੇ ਵਰਤਾਇਆ ਹੈ। ਇਸ ਤਰ੍ਹਾਂ ਤੀਜੇ ਸਰੂਪ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਂਗ ਸੱਚਖੰਡ ਜਾਣ ਦੀ ਤਿਆਰੀ ਕੀਤੀ ਹੈ ਸਤਿਗੁਰੂ ਜੀ ਨੇ। ਸਤਿਗੁਰੂ ਜੀ ਦੀ ਬੇਅੰਤ ਬੇਅੰਤ ਮਹਾਨ ਕਥਾ ਹੈ। ਗੁਰੂ ਜੀ ਨੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਹੁਣ ਜੋਤੀ ਜੋਤ ਸਮਾਉਣਾ ਚਾਹੁੰਦੇ ਹੈ, ਇਹ ਸਰੀਰ ਨੂੰ ਛੱਡਣਾ ਚਾਹੁੰਦੇ ਹੈ, ਸੰਗਤਾਂ ਬੜੀਆਂ ਅਚਰਜ ਹੋਈਆਂ ਹੈ। ਅਚਰਜਤਾ ਦੇ ਨਾਲ ਆਪੋ ਵਿੱਚ ਗੱਲਾਂ ਕਰਦੇ ਆ ਵੀ ਗੁਰੂ ਜੀ ਬੜੇ ਕਰਾਮਾਤੀ ਸ਼ਕਤੀ ਦੇ ਬੜੇ ਧਨੀ ਹਨ, ਪਹਿਲਾਂ ਦੱਸਦੇ ਆ ਵੀ ਅਸੀਂ ਜੋਤ ਜੋਤ ਸਮਾਉਣਾ ਹੈ, ਜਿਸ ਕਰਕੇ ਚਾਰੇ ਵਰਨਾਂ ਦੀਆਂ ਖੱਤਰੀ ਬ੍ਰਾਹਮਣ ਸੂਦ ਵੈ ਸਾਰੇ ਦਰਸ਼ਨ ਕਰਨ ਆਏ ਹੈ ਗੁਰੂ ਜੀ ਦਾ। ਇੱਧਰੋਂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਦਾ ਤਿਲਕ ਦਿੱਤਾ ਹੈ ਉਸੇ ਵੇਲੇ ਚਲੇ ਗਏ ਸੀ ਗੋਇੰਦਵਾਲ ਸਾਹਿਬ ਗੁਰੂ ਜੀ ਦੇ ਹੁਕਮ ਅਨੁਸਾਰ। ਗੁਰੂ ਜੀ ਨੂੰ ਪਤਾ ਲੱਗਾ ਹੈ ਵੀ ਗੁਰੂ ਜੀ ਨੇ ਐਸਾ ਭਾਣਾ ਵਰਤਾਉਣਾ ਹੈ, ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਪਲ ਜਿਹੜਾ ਕਲਪਾਂ ਵਾਂਗ ਲੰਘਦਾ ਹੈ। ਗੋਇੰਦਵਾਲ ਬੈਠੇ ਹੋਏ ਹੈ ਅਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੂੰ ਅਰਾਧੀ ਜਾਂਦੇ ਹਨ, ਇਹ ਸੱਚੇ ਪਾਤਸ਼ਾਹ ਜੀ ਮੈਨੂੰ ਬੁਲਾ ਲਓ, ਮਹਾਰਾਜ ਜੀ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਮੈਂ ਆਪ ਜੀ ਦੇ ਹੁਕਮ ਤੋਂ ਬਿਨਾਂ ਆ ਨਹੀਂ ਸਕਦਾ ਹਾਂ, ਕਿਉਂਕਿ ਗੁਰੂ ਜੀ ਦਾ ਹੁਕਮ ਸੀ ਜਿੰਨਾ ਚਿਰ ਅਸੀਂ ਬੁਲਾਈਏ ਨਾ ਉਨ੍ਹਾਂ ਚਿਰ ਤੁਸਾਂ ਨੇ ਖਡੂਰ ਸਾਹਿਬ ਵਿੱਚ ਨਹੀਂ ਆਉਣਾ ਹੈ। ਇਸ ਪ੍ਰਕਾਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਬਖਸ਼ੀ ਹੈ, 3 ਦਿਨ ਬਾਅਦ ਗੁਰੂ ਜੀ ਨੇ ਆਪਣਾ ਸਰੀਰ ਛੱਡਿਆ। ਉਸ ਵਕਤ ਅੰਤਰਜਾਮੀ ਸਤਿਗੁਰ ਜੀ ਗੁਰੂ ਅੰਗਦ ਦੇਵ ਮਹਾਰਾਜ ਇੱਕ ਸਿੱਖ ਨੂੰ ਭੇਜਿਆ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੁਲਾ ਕੇ ਲੈ ਕੇ ਆਓ ਗੋਇੰਦਵਾਲ ਸਾਹਿਬ ਤੋਂ। ਫਿਰ ਜਦੋਂ ਸਿੱਖ ਨੇ ਦੱਸਿਆ ਹੈ ਗੁਰੂ ਅਮਰਦਾਸ ਮਹਾਰਾਜ ਜੀ ਬੜੀ ਜਲਦੀ ਆਏ ਹੈ, ਆ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਸੀਸ ਰੱਖ ਕੇ ਇੰਨਾ ਮਾਨੋ ਕਿ ਪ੍ਰੇਮ ਦਾ ਤੇ ਫੁਹਾਰਾ ਹੀ ਛੁੱਟ ਉੱਠਿਆ ਹੈ। ਸਤਿਗੁਰੂ ਜੀ ਦੇ ਚਰਨਾਂ ਉੱਪਰ ਸੀਸ ਰੱਖ ਕੇ ਗੁਰੂ ਅਮਰਦਾਸ ਮਹਾਰਾਜ ਜੀ ਇਹਨਾਂ ਨੇਤਰਾਂ 'ਚ ਜਲ ਕੇਰਦੇ ਹੈ, ਗੁਰੂ ਜੀ ਦੇ ਚਰਨ ਬਖਾਰ ਦਿੱਤੇ, ਚਰਨ ਧੋ ਦਿੱਤੇ ਹੈ। ਉਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਅੰਗਾਂ ਤੋਂ ਪਕੜ ਕੇ ਠਾਇਆ ਹੈ, ਕਿਹਾ ਹੈ ਕਿ ਪੁਰਖਾ ਤੇਰੇ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੈ, ਤੁਹਾਨੂੰ ਤਾਂ ਹਰ ਸੋਗ ਕਰਨਾ ਬਣਦਾ ਨਹੀਂ ਹੈ, ਕਿਉਂਕਿ ਅਸੀਂ ਦੋਨੋਂ ਇੱਕ ਰੂਪ ਹਾਂ। ਇਸ ਤਰ੍ਹਾਂ ਧੀਰਜਦਾ ਦੇ ਬਚਨ ਕਹਿ ਕਰਕੇ ਗੁਰੂ ਜੀ ਨੇ ਮਨ ਨੂੰ ਧੀਰਜ ਦਿੱਤੀ ਗੁਰੂ ਅਮਰਦਾਸ ਜੀ ਦੇ ਨੂੰ। ਅਤੇ ਫਿਰ ਸਤਿਗੁਰ ਜੀ ਨੇ ਗੁਰਤਾ ਗੱਦੀ ਬਖਸ਼ੀ ਹੋਈ ਸੀ ਅਤੇ ਉਸ ਵਕਤ ਸਾਰੀ ਸੰਗਤ ਨੂੰ ਕਿਹਾ ਵੀ ਗੁਰ ਜਿਨ੍ਹਾਂ ਨੇ ਸਾਡਾ ਦਰਸ਼ਨ ਕਰਨਾ ਹੈ ਨਾ ਉਹ ਗੁਰੂ ਅਮਰਦਾਸ ਮਹਾਰਾਜ ਦਾ ਦਰਸ਼ਨ ਕਰੇ, ਸਾਡੇ ਦਰਸ਼ਨ ਹੋ ਜਾਣਗੇ, ਇਹਨਾਂ ਨੂੰ ਸਾਡਾ ਸਰੂਪ ਜਾਣ ਕੇ ਮੱਥਾ ਟੇਕੋ ਸਾਰੇ। ਸਾਰੀ ਸੰਗਤ ਨੇ ਮੱਥਾ ਟੇਕਿਆ ਹੈ, ਦਾਤੂ ਅਤੇ ਦਾਸੂ ਜੀ ਨੇ ਮੱਥਾ ਨਹੀਂ ਟੇਕਿਆ ਹੈ। ਫਿਰ ਵੇਖੋ ਵੇਖੀ ਬਾਬਾ ਦਾਸੂ ਜੀ ਨੇ ਤਾਂ ਟੇਕ ਦਿੱਤਾ ਹੈ ਪਰ ਬਾਬਾ ਦਾਤੂ ਜੀ ਨੇ ਨਹੀਂ ਟੇਕਿਆ। ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰ ਜੀ ਨੇ ਜੋ ਤਿਆਰੀ ਕੀਤੀ ਹੈ ਜਾਣ ਦੀ ਅਤੇ ਬਾਬਾ ਦਾਸੂ ਜੀ ਨੇ, ਬਾਬਾ ਦਾਤੂ ਜੀ ਨੇ ਕਿਹਾ ਹੈ ਕਿ ਮਹਾਰਾਜ ਜੀ ਕੀ ਕਿਰਿਆ ਕਰਮ ਕਰਨਾ ਚਾਹੀਦਾ ਹੈ। ਜਿਵੇਂ ਆਪਣੇ ਵੱਡੇ ਵਡੇਰੇ ਸਰੀਰ ਛੱਡ ਕੇ ਗਏ ਹੈ ਉਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਜਾਂ ਕੋਈ ਵੱਖਰਾ ਉਪਾਅ ਹੈ। ਗੁਰੂ ਜੀ ਕਹਿਣ ਲੱਗੇ ਵੀ ਕੋਈ ਨਹੀਂ ਕਰਨਾ ਹੈ, ਦੁਨਿਆਵੀ ਕਿਰਿਆ ਕੋਈ ਨਹੀਂ ਕਰਨੀ ਹੈ, ਜਿਵੇਂ ਲੋਕ ਰੋਂਦੇ ਹੈ ਸੋਗ ਕਰਦੇ ਐਸਾ ਕੁਝ ਨਹੀਂ ਕਰਨਾ ਹੈ, ਕਿਉਂਕਿ ਇਹ ਸੰਸਾਰ ਸਮੁੰਦਰ ਤਿਵੇਂ ਹੈ ਆਉਣ ਜਾਣ ਵਾਲਾ, ਅਗਿਆਨੀ ਲੋਕਾਂ ਵਾਂਗ ਸੋਗ ਗਮ ਨਹੀਂ ਕੋਈ ਕਰਨਾ ਹੈ। ਇੱਧਰੋਂ ਸੰਗਤਾਂ ਦੇ ਮਨ 'ਚ ਸ਼ੰਕਾ ਬਣੀ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਣੇ ਸਰੀਰ ਦੇ ਚਲੇ ਗਏ ਸੀ, ਵੇਖੋ ਗੁਰੂ ਅੰਗਦ ਦੇਵ ਮਹਾਰਾਜ ਵੀ ਉਸੇ ਤਰ੍ਹਾਂ ਕਰਦੇ ਹੈ ਕਿ ਨਹੀਂ। ਜੇ ਇਹਨਾਂ ਨੇ ਉਸ ਤਰ੍ਹਾਂ ਨਾ ਕੀਤਾ ਤਾਂ ਫਿਰ ਇਹ ਘੱਟ ਸ਼ਕਤੀ ਦੇ ਮਾਲਕ ਹੈ। ਵਿੱਚੋਂ ਹੀ ਕਈ ਕੁਝ ਕਹਿੰਦੇ ਹੈ ਵੀ ਭਗਤ ਕਬੀਰ ਜੀ ਵੀ ਸਣੇ ਦੇ ਗਏ ਸੀ, ਬਾਕੀ ਗੁਰੂ ਦੀ ਮੌਜ ਹੈ। ਕੁਝ ਸਿੱਖ ਸ਼ੰਕਾ ਵਾਲੇ ਹੋਏ ਹੈ, ਕੁਝ ਜਿਹੜੇ ਆ ਸਿਦਕ ਵਾਲੇ ਹੈ। ਸਿੱਖਾਂ ਦੇ ਮਨ ਦੀ ਜਾਣ ਕੇ ਗੁਰੂ ਜੀ ਉਸੇ ਵਕਤ ਸਾਧ ਸੰਗਤ ਜੀ ਆਸਣ 'ਤੇ ਬਿਰਾਜਮਾਨ ਸਨ, ਗੁਪਤ ਹੋ ਗਏ। ਜਦੋਂ ਗੁਪਤ ਹੋ ਗਏ ਸੰਗਤਾਂ ਵਿੱਚ ਰੌਲਾ ਰੱਬਾ ਪੈ ਗਿਆ ਵੀ ਸਤਿਗੁਰੂ ਜੀ ਸਣੇ ਦੇਹ ਦੇ ਸੱਚਖੰਡ ਚਲੇ ਗਏ ਹੈ। ਗੁਰੂ ਅਮਰਦਾਸ ਮਹਾਰਾਜ ਜੀ ਲੰਗਰਾਂ ਦੀ ਸੇਵਾ ਕਰ ਰਹੇ ਸੀ ਉਸ ਵਕਤ, ਰੌਲਾ ਰੱਬਾ ਸੁਣ ਕੇ ਗੁਰੂ ਜੀ ਦੀਵਾਨਾਂ ਵਿੱਚ ਆਏ ਹੈ, ਵੇਖਿਆ ਵੀ ਗੁਰੂ ਮਹਾਰਾਜ ਸਿੰਘਾਸਨਾਂ 'ਤੇ ਨਹੀਂ ਹੈ, ਧਿਆਨ ਲਾ ਕੇ ਦੇਖਿਆ ਹੈ, ਵੇਖਿਆ ਵੀ ਸਤਿਗੁਰੂ ਜੀ ਇਹ ਸਿੱਖਾਂ ਦੀ ਸ਼ੰਕਾ ਦੂਰ ਕਰਨ ਵਾਸਤੇ ਗੁਪਤ ਹੋਏ ਹੈ। ਫਿਰ ਅਰਦਾਸ ਕੀਤੀ ਮਹਾਰਾਜ ਜੀ ਆਪ ਜੀ ਪ੍ਰਗਟ ਹੋ, ਇਹਨਾਂ ਦਾ ਪੱਖ ਨਾ ਲਓ, ਮਹਾਰਾਜ ਪਹਿਲਾਂ ਵਾਂਗ ਹੀ ਦਰਸ਼ਨ ਦਿਓ। ਬੇਨਤੀ ਕਰਨ 'ਤੇ ਸਤਿਗੁਰੂ ਜੀ ਪ੍ਰਗਟ ਹੋਏ ਫਿਰ ਆਸਣ ਉੱਪਰ ਗੁਰੂ ਅੰਗਦ ਦੇਵ ਜੀ, ਅਤੇ ਗੁਰੂ ਜੀ ਨੇ ਕਿਹਾ ਹੈ, ਗੁਰੂ ਅਮਰਦਾਸ ਜੀ ਨੇ, ਮਹਾਰਾਜ ਜੀ ਆਪ ਜੀ ਦੀ ਇਹ ਕੀ ਲੀਲਾ ਸੀ, ਇਵੇਂ ਕਿਉਂ ਕੀਤਾ ਹੈ? ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਹ ਸਿੱਖਾਂ ਦੀ ਸ਼ਰਧਾ ਰੱਖਣ ਵਾਸਤੇ ਅਸੀਂ ਕੀਤਾ ਹੈ ਗੁਪਤ ਹੋਣਾ। ਜੇ ਅਸੀਂ ਗੁਪਤ ਨਾ ਹੁੰਦੇ ਤਾਂ ਇਹ ਸਿੱਖ ਕਹਿ ਦਿੰਦੇ ਵੀ ਗੁਰੂ ਨਾਨਕ ਦੇਵ ਮਹਾਰਾਜ ਜਿਹੀ ਸ਼ਕਤੀ ਸੀ, ਐਸੀ ਸ਼ਕਤੀ ਨਹੀਂ ਹੈ ਸਾਡੇ ਅੰਦਰ, ਇਹਨਾਂ ਦੀ ਸ਼ਰਧਾ ਰੱਖਣ ਵਾਸਤੇ ਇਹ ਕੌਤਕ ਕੀਤਾ ਹੈ, ਉਂਝ ਸਾਨੂੰ ਕੋਈ ਕੌਤਕ ਕਰਨ ਦੀ ਜ਼ਰੂਰਤ ਨਹੀਂ ਸੀ। ਇਸ ਪ੍ਰਕਾਰ ਬਾਬਾ ਦਾਸੂ ਦਾਤੂ ਨੇ ਸਤਿਗੁਰੂ ਜੀ ਨਮਸਕਾਰ ਕੀਤੀ, ਕਿਰਿਆ ਕਰਮ ਪੁੱਛਿਆ, ਗੁਰੂ ਜੀ ਨੇ ਕਿਹਾ ਵੀ ਕੋਈ ਸੋਗ ਗਮ ਨਹੀਂ ਕਰਨਾ ਹੈ, ਕਥਾ ਕੀਰਤਨ ਕਰਨਾ ਹੈ, ਮਦ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਜਿਹੜਾ ਕੋਈ ਪਿੱਛੇ ਰੋਵੇਗਾ ਉਹ ਨਹੀਂ ਸਾਨੂੰ ਪਾਉਂਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਪਦੇਸ਼ ਬ੍ਰਹਮ ਗਿਆਨ ਦਾ ਦਿੱਤਾ, ਸਮਝਾਇਆ ਬੁਝਾਇਆ ਵੀ ਪੁਰਖਾ ਇਹ ਸਰੀਰ ਦੇ ਇਵੇਂ ਹੀ ਹੈ ਜਿਵੇਂ ਇਹਨਾਂ ਦੇ ਇੱਕ ਦਿਨ ਮਿਟਣਾ ਹੀ ਹੈ, ਜੋ ਜਿਹੜੇ ਦੇਹਾਂ ਕਰਕੇ ਆਏ ਹੈ ਉਹਨਾਂ ਸਭ ਨੇ ਜਾਣਾ ਹੈ। ਅਤੇ ਜਿਵੇਂ ਸਮੁੰਦਰ ਦੇ ਵਿੱਚ ਬੂੰਦ ਮਿਲ ਜਾਵੇ ਤਾਂ ਉਹ ਲੀਨ ਹੋ ਜਾਂਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਸ੍ਰਿਸ਼ਟੀ ਹੈ ਉਹਦੇ ਵਿੱਚ ਲੀਨ ਹੋ ਜਾਂਦੀ ਹੈ। ਇਸ ਕਰਕੇ ਸਰੀਰ ਸਾਨੂੰ ਛੱਡ ਕੇ ਜਾਣਾ ਹੈ, ਤੁਸਾਂ ਨੇ ਕੋਈ ਸ਼ੋਭ ਕੰਮ ਨਹੀਂ ਕਰਨਾ ਹੈ, ਕਿਉਂਕਿ ਤੁਸੀਂ ਬ੍ਰਹਮ ਗਿਆਨ ਦੇ ਸੰਯੁਕਤ ਹੋ, ਸਾਡਾ ਸਰੂਪ ਹੋ। ਇਸ ਤਰ੍ਹਾਂ ਉਪਦੇਸ਼ ਕਰਕੇ ਸਤਿਗੁਰ ਜੀ ਜਿਹੜਾ ਹੈ ਇੱਕ ਚਿੱਟੇ ਰੰਗ ਦਾ ਵਸਤਰ ਲੈ ਕੇ ਸਤਿਗੁਰ ਜੀ ਲੇਟ ਗਏ। ਉਸ ਵਕਤ ਗੁਰੂ ਜੀ ਨੇ ਆਪਣਾ ਇਹ ਪੰਜ ਭੂਤਕ ਸੀਸ ਸਾਧ ਸੰਗਤ ਜੀ ਛੱਡ ਦਿੱਤਾ। ਜਦੋਂ ਸਤਿਗੁਰੂ ਜੀ ਨੇ ਸਰੀਰ ਛੱਡਿਆ ਹੈ, 1609 ਬਿਕਰਮੀ ਸੰਮਤ ਚੇਤ ਸੁਦੀ ਚੌਥ, ਇਸੇ ਤਰ੍ਹਾਂ 1500 ਜਿਹੜੀ 52 ਬਾਂਦੀ ਸੰਨ ਹੈ 27 ਮਾਰਚ ਸੀ ਉਸ ਵਕਤ ਸਤਿਗੁਰੂ ਜੀ ਨੇ ਸਰੀਰ ਛੱਡਿਆ ਦੇਵੀ ਦੇਵਤੇ ਸਭ ਉਸ ਵਕਤ ਆਏ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕੁਬੇਰ ਇੰਦਰ ਵਰਗੇ 33 ਕਰੋੜ ਦੇਵਤੇ 96 ਕਰੋੜ ਦੇਵੀਆਂ ਜਬੀ ਸਿੱਧ 84 ਸਿੱਧ ਸਭ ਗੁਰੂ ਜੀ ਦੇ ਉਸ ਵਕਤ ਆਏ ਇਸ ਤਰ੍ਹਾਂ ਜੈ ਜੈ ਸੁਰਲੋਕ ਭਇਓ ਸਵਰਗ ਦੇ ਵਿੱਚ ਇਸ ਤਰ੍ਹਾਂ ਪਰਲੋਕ ਦੇ ਵਿੱਚ ਜੈ ਜੈਕਾਰ ਹੋਈ ਸਤਿਗੁਰੂ ਜੀ ਦੀ ਦੇਵਤੇ ਕਹਿੰਦੇ ਹੈ ਸਤਿਗੁਰੂ ਅੰਗਦ ਦੇ ਮਹਾਰਾਜ ਆਪ ਜੀ ਦੀ ਜੈ ਹੋਵੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਫਤਿਹ ਹੋਵੇ ਆਪ ਜੀ ਦੀ ਜਿੱਤ ਹੋਵੇ ਇਸ ਤਰ੍ਹਾਂ ਜੈ ਜੈਕਾਰਾਂ ਕਰਦੇ ਹੈ ਇੱਧਰੋਂ ਬਾਬਾ ਦਾਸੂ ਦਾਤੂ ਗੁਰੂ ਅਮਰਦਾਸ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਉਹ ਸਾਰੀ ਕਿਰਿਆ ਕਰਨ ਲੱਗੇ ਹੈ ਸੰਸਕਾਰ ਦੀ ਤਿਆਰੀ ਅਤੇ ਜਦੋਂ ਸੰਸਕਾਰ ਦੀ ਤਿਆਰੀ ਕਰਨ ਲੱਗੇ ਹੈ ਗੁਰੂ ਜੀ ਦੇ ਹੁਕਮ ਅਨੁਸਾਰ ਸੁੰਦਰ ਵਿਬਾਨ ਸਜਾਇਆ ਹੈ ਫੁੱਲਾਂ ਦੀਆਂ ਮਾਲਾਂ ਲਟਕਾਈਆਂ ਹੈ ਸੁੰਦਰ ਕੱਪੜੇ ਵਿੱਚ ਵਿਛਾ ਕੇ ਲਟਕਾਏ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਹੈ ਫਿਰ ਗੁਰੂ ਜੀ ਦਾ ਸਰੀਰ ਵਿਬਾਨ ਵਿੱਚ ਰੱਖ ਕੇ ਅਤੇ ਬਾਬਾ ਦਾਸੂ ਅਤੇ ਬਾਬਾ ਦਾਤੂ ਜੀ ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਜੀ ਦਾ ਵਿਬਾਨ ਉਠਾਇਆ ਹੈ ਅਤੇ ਬਾਬਾ ਦਾਸੂ ਜੀ ਸਤਿਗੁਰੂ ਜੀ ਦੇ ਵੱਡੇ ਸਪੁੱਤਰ ਸੀ ਜਿਸ ਕਰਕੇ ਉਹਨਾਂ ਨੇ ਸਤਿਗੁਰੂ ਜੀ ਦੀ ਚਿਖਾ ਉੱਪਰ ਜਿਹੜਾ ਹੈ ਚੰਡਾ ਲਾਇਆ ਅਤੇ ਚੰਡਾ ਲਾਉਣ ਤੋਂ ਪਹਿਲਾਂ ਉਸ ਵਕਤ ਗੁਰੂ ਜੀ ਨੇ ਜਦੋਂ ਗੁਰੂ ਅਮਰਦਾਸ ਮਹਾਰਾਜ ਉਪਦੇਸ਼ ਕਰ ਰਹੇ ਸੀ ਨਾ ਉਸ ਵਕਤ ਜਿਹੜਾ ਜਲਾਹਾ ਸੀ ਉਹ ਵੀ ਉੱਥੇ ਆਇਆ ਸੀ ਅਤੇ ਗੁਰੂ ਜੀ ਨੇ ਕਿਹਾ ਸੀ ਜਲਾਹੇ ਨੂੰ ਵੀ ਇਹ ਜਲਾਹੇ ਭਾਈ ਜਿੱਥੇ ਸਾਡੇ ਸੇਵਕ ਦਾ ਪੈਰ ਚਰਨ ਜਿਹੜੇ ਤੇਰੇ ਕਰੀਰ ਦੇ ਕਿਲੇ ਨੂੰ ਲੱਗਾ ਹੈ ਨਾ ਉਹ ਹੁਣ ਹਰਿਆ ਹੋ ਜਾਣਾ ਹੈ ਹੁਣ ਫੁੱਲ ਬਣ ਉਹਨੇ ਜਾਣਾ ਹੈ ਰੁੱਖ ਬਣ ਜਾਣਾ ਹੈ ਇਸ ਕਰਕੇ ਉਹ ਜਿਹੜੀ ਜਗ੍ਹਾ ਹੈ ਤੂੰ ਛੱਡ ਦੇ ਉੱਥੇ ਸਾਡਾ ਸੰਸਕਾਰ ਹੋਵੇਗਾ ਅਤੇ ਤੂੰ ਉਹ ਜਗ੍ਹਾ ਜਿਹੜੀ ਛੱਡ ਕੇ ਅਤੇ ਸਾਡੇ ਕੋਲ ਦੁੱਗਣੀ ਜਿਹੜੀ ਕੀਮਤ ਲੈ ਲਏ ਤੂੰ ਚਲੇ ਜਾ ਗੁਰੂ ਜੀ ਦਾ ਹੁਕਮ ਮੰਨ ਕੇ ਜਲਾਹਾ ਵਿਦਾ ਹੋ ਗਿਆ ਜੇ ਗੁਰੂ ਦਾ ਬਚਨ ਨਾ ਮੰਨਦਾ ਤਾਂ ਉਹਦਾ ਨੁਕਸਾਨ ਹੋਣਾ ਸੀ ਅਤੇ ਉਸੇ ਵਕਤ ਹੀ ਗੁਰੂ ਜੀ ਨੇ ਪੁੱਤਰਾਂ ਵੱਲ ਇਸ਼ਾਰਾ ਕਰਕੇ ਵੀ ਕਿਹਾ ਸੀ ਵੀ ਗੁਰੂ ਅਮਰਦਾਸ ਮਹਾਰਾਜ ਜੀ ਸਾਡਾ ਸਰੂਪ ਹੈ ਇਹ ਸੰਗਤ ਜੀ ਜਿਹਨੇ ਸੁੱਖ ਪਾਉਣੇ ਹੈ ਗੁਰੂ ਅਮਰਦਾਸ ਮਹਾਰਾਜ ਨੂੰ ਮੱਥਾ ਟੇਕ ਕੇ ਨਮਸਕਾਰਾਂ ਕਰੇ ਅਤੇ ਜਿਹੜਾ ਇਹਨਾਂ ਦੇ ਨਾਲ ਵੈਰ ਵਿਰੋਧ ਕਰੇਗਾ ਉਹਦਾ ਇੱਥੇ ਵੀ ਬੁਰਾ ਅਤੇ ਪਰਲੋਕ ਵਿੱਚ ਵੀ ਬੁਰਾ ਇਸ ਪ੍ਰਕਾਰ ਗੁਰੂ ਜੀ ਨੇ ਸਰੀਰ ਛੱਡਿਆ ਸਾਰੀ ਜਿਹੜੀ ਹੈ ਅੰਤਮ ਸੰਸਕਾਰ ਦੀ ਕਿਰਿਆ ਕੀਤੀ ਫਿਰ ਕੁਝ ਦਿਨਾਂ ਬਾਅਦ ਗੁਰੂ ਕੀ ਸਿੱਖ ਸੰਗਤ ਨੇ ਮੁਖੀ ਮੁਖੀ ਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਜੀ ਦੇ ਸਪੁੱਤਰ ਬਾਬਾ ਬੁੱਢਾ ਸਾਹਿਬ ਜੀ ਨੇ ਮਿਲ ਕੇ ਜਿਹੜਾ ਸੀ ਭੋਜਨ ਪ੍ਰਸ਼ਾਦਾ ਸਿੱਖ ਸੰਗਤਾਂ ਨੂੰ ਸੰਤਾਂ ਮਹਾਂਪੁਰਸ਼ਾਂ ਨੂੰ ਛਕਾ ਕੇ ਤ੍ਰਿਪਤ ਕੀਤਾ ਅਤੇ ਗੁਰੂ ਜੀ ਦੇ ਹੁਕਮ ਅਨੁਸਾਰ ਗੁਰੂ ਅਮਰਦਾਸ ਮਹਾਰਾਜ ਜੀ ਵੀ ਇੱਥੇ ਨਹੀਂ ਅਸਾਂ ਨੇ ਰਹਿਣਾ ਹੈ ਕਿਉਂਕਿ ਗੁਰੂ ਜੀ ਦਾ ਹੁਕਮ ਹੈ ਕਿ ਸਾਡੇ ਪੁੱਤਰ ਈਰਖਾ ਕਰਨਗੇ ਜਿਸ ਕਰਕੇ ਸਤਿਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਜੀ ਦੇ ਸਪੁੱਤਰਾਂ ਨੂੰ ਮੱਥਾ ਟੇਕ ਕੇ ਗੁਰੂ ਜੀ ਦੇ ਸਪੁੱਤਰ ਜਾਣ ਕੇ ਨਮਸਕਾਰ ਕਰਕੇ ਗੋਇੰਦਵਾਲ ਸਾਹਿਬ ਚਾਲਾ ਮਾਰ ਦਿੱਤਾ ਪਰ ਚਾਲਾ ਮਾਰਦਿਆਂ ਅੱਜ ਵੀ ਉਹ ਰੀਤੀ ਹੈ ਕੀਤੀ ਹੈ ਜਿਹੜੀ ਸਤਿਗੁਰੂ ਜੀ ਪਹਿਲਾਂ ਕਰਦੇ ਸੀ ਨਾ ਵੀ ਗੋਇੰਦਵਾਲ ਸਾਹਿਬ ਤੋਂ ਆਉਣ ਸਮੇਂ ਜਦੋਂ ਖਡੂਰ ਸਾਹਿਬੋਂ ਨਿਕਲਣਾ ਅਤੇ ਦਮਦਮਾ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੋਂ ਤੱਕ ਭੌਂਦੇ ਪੈਰੀ ਜਾਣਾ ਜਪਜੀ ਸਾਹਿਬ ਦੇ ਪਾਠ ਕਰਦੇ ਜਾਣਾ ਉੱਥੇ ਭੋਗ ਪਾ ਕੇ ਗੁਰੂ ਜੀ ਦੇ ਅੱਗੇ ਅਰਦਾਸ ਕਰਕੇ ਨਮਸਕਾਰ ਕਰਕੇ ਫਿਰ ਜਲ ਲਿਆਉਣਾ ਅਤੇ ਉੱਥੋਂ ਤੱਕ ਸਤਿਗੁਰੂ ਜੀ ਭੌਂਦੇ ਪੈਰੀ ਅੱਜ ਵੀ ਗਏ ਹੈ ਇਹ ਨਹੀਂ ਸੋਚਿਆ ਹੈ ਕਿ ਗੁਰੂ ਮਹਾਰਾਜ ਨੇ ਸਰੀਰ ਛੱਡ ਕੇ ਚਲੇ ਗਏ ਅਤੇ ਹੁਣ ਆਪਾਂ ਕਿਸ ਨੂੰ ਕਰਨਾ ਹੈ ਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਭੌਂਦੇ ਪੈਰੀ ਗਏ ਦਮਦਮਾ ਸਾਹਿਬ ਜਾ ਕੇ ਸਤਿਗੁਰੂ ਜੀ ਨੇ ਜਪਜੀ ਸਾਹਿਬ ਬਾਣੀ ਦਾ ਭੋਗ ਪਾ ਕੇ ਅਰਦਾਸਾਂ ਸੋਧ ਕੇ ਫਿਰ ਚਾਲਾ ਗੋਇੰਦਵਾਲ ਸਾਹਿਬ ਮਾਰਿਆ ਇਸ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਸੰਸਾਰ ਸਮੁੰਦਰ ਨੂੰ ਉਤਾਰਦੇ ਹੋਏ ਆਪਣੀ ਸੰਪੂਰਨ ਜਿਹੜੀ ਆਯੂ ਉਮਰ ਬਿਤਾਈ ਜੀਵਨ ਯਾਤਰਾ ਕੀਤੀ ਮਾਤ ਲੋਕ 'ਤੇ 47 ਸਾਲ 11 ਮਹੀਨੇ 3 ਦਿਨ ਸਤਿਗੁਰ ਜੀ ਗੁਰਤਾ ਗਤੀ 'ਤੇ ਬਿਰਾਜਮਾਨ ਰਹੇ ਹੈ 12 ਸਾਲ 6 ਮਹੀਨੇ 14 ਦਿਨ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਜ ਦੇ ਦਿਨ ਸਾਧ ਸੰਗਤ ਜੀ ਜੋਤੀ ਜੋਤ ਸਮਾਏ, ਜੋਤੀ ਜੋਤ ਰਲੀ ਸੰਪੂਰਨ ਥੀਆ, ਰਾਮ ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਆ ਰਾਮ। ਇਸੇ ਤਰ੍ਹਾਂ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰ ਬਾਣ। ਸਤਿਗੁਰ ਜੀ ਨੇ ਉਸ ਆਪਣੇ ਸੱਚਖੰਡ ਧਾਮ ਜਿੱਥੇ ਸਤਿਗੁਰ ਜੀ ਦਾ ਬਚਨ ਹੈ ਸੱਚਖੰਡ ਵਸੈ ਨਿਰੰਕਾਰ, ਉਸ ਆਪਣੇ ਸੱਚਖੰਡ ਧਾਮ ਵਿੱਚ ਨਿਵਾਸ ਕੀਤਾ। ਸਤਿਗੁਰ ਜੋ ਕਾ ਤਹਾ ਨਿਵਾਸਾ ਜੈ ਅਵਗਤ ਨਾਥ ਅਗਮਧਨੀ, ਜਿਵੇਂ ਭਗਤ ਜੀ ਨੇ ਵੀ ਲਿਖਿਆ ਹੈ ਸੱਚਖੰਡ ਬਾਰੇ, ਬੇਗਮਪੁਰਾ ਸਹਿਰ ਕੋ ਨਾਉ, ਦੁੱਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਐਸੇ ਸਤਿਗੁਰੂ ਜੀ ਆਪਣੇ ਸਥਾਨ 'ਤੇ ਸੱਚਖੰਡ ਧਾਮ 'ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਨਿਵਾਸ ਕੀਤਾ, ਇਹ ਸੰਸਾਰ ਸਮੁੰਦਰ ਨੂੰ ਤਾਰਿਆ। ਐਸੇ ਸਤਿਗੁਰੂ ਜੀ ਦੇ ਜੋਤੀ ਜੋਤ ਦਿਵਸ ਉੱਪਰ ਸਤਿਗੁਰੂ ਜੀ ਨੂੰ ਬੇਨਤੀ ਬੇਅੰਤ ਨਮਸਕਾਰ ਹੈ। ਵੰਦਨਾ ਹਰ ਵੰਦਨਾ, ਗੁਣ ਗਾਵੋ ਗੋਬਿੰਦ, ਗੁਣ ਗਾਵੋ ਗੋਪਾਲ ਰਾਏ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਨਾਮ ਬਾਣੀ ਸੇਵਾ ਸਿਮਰਨ ਬਖਸ਼ਣ। ਗੁਰੂ ਮਹਾਰਾਜ ਜੀ ਨੇ ਆਪ ਸੇਵਾ ਘਾਲਣਾ ਘਾਲੀ ਹੈ, ਗੁਰੂ ਜੀ ਦੇ ਹੁਕਮ ਤੋਂ ਕਦੀ ਸਤਿਗੁਰੂ ਜੀ ਅਟਕੇ ਨਹੀਂ ਹੈ। ਜੋ ਗੁਰੂ ਜੀ ਨੇ ਹੁਕਮ ਕਰ ਦਿੱਤਾ ਹੈ ਸੱਤ ਕਰਕੇ ਮੰਨਿਆ ਹੈ, ਭਲਾ ਭਾਣਾ ਭੁੱਲ ਗਿਆ, ਇਸ ਤਰ੍ਹਾਂ ਗੁਰੂ ਜੀ ਨੇ ਜੀਵਨ ਬਤੀਤ ਕੀਤਾ, ਜਿਸ ਕਰਕੇ ਗੁਰਦਾ ਗੱਦੀ ਦੇ ਮਾਲਕ ਬਣੇ। ਸਤਿਗੁਰੂ ਜੀ ਮਾਤ ਲੋਕ ਵਿੱਚ ਰਹਿ ਕੇ ਜੀਵਾਂ ਦਾ ਉਧਾਰ ਕੀਤਾ, ਪੂਰਨ ਪਰਮੇਸ਼ਰ ਸਤਿਗੁਰੂ ਜੀ ਕਰਾਮਾਤਾ ਦੇ ਮਾਲਕ, ਪਰ ਕਦੀ ਕਰਾਮਾਤ ਨਾ ਵਿਖਾਈ। ਦੀਨ ਦਿਆਲ ਸਤਿਗੁਰੂ ਜੀ ਕਿਰਪਾ ਕਰ ਸਾਡੇ 'ਤੇ, ਸਾਨੂੰ ਵੀ ਨਾਮਦਾਨ ਦੀਆਂ ਦਾਤਾਂ ਸੇਵਾ ਸਿਮਰਨ ਭਗਤੀ ਬਖਸ਼ਣ, ਜਿਸ ਕਰਕੇ ਸਾਡਾ ਲੋਕ ਸੁਖੀ ਪਰ ਲੋਕ ਸੁਹੇਲੇ ਹੋਵੇ। ਸੋ ਸਾਧ ਸੰਗਤ ਜੀ, ਜਿੱਥੇ ਸਤਿਗੁਰੂ ਜੀ ਦਾ ਜੋਤੀ ਜੋਤ ਦਿਵਸ ਹੈ, ਉੱਥੇ ਅੱਜ ਦੇ ਦਿਨ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ, ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦਾ ਵੀ ਜਨਮ ਦਿਹਾੜਾ ਹੈ। ਮਹਾਰਾਜ ਜੀ ਦੇ ਸਪੁੱਤਰਾਂ ਦੇ ਜਨਮ ਦਿਹਾੜੇ ਦੀ ਆਪ ਜੀ ਨੂੰ ਬੇਅੰਤ ਬੇਅੰਤ ਵਧਾਈ ਹੋਵੇ। ਸਤਿਗੁਰੂ ਜੀ ਦੇ ਸਾਹਿਬਜ਼ਾਦੇ ਦਾ ਜੋ ਜਨਮ ਦਿਹਾੜਾ ਹੈ ਉਹ 1753 ਬਿਕਰਮੀ ਸੰਮਤ ਨੂੰ ਹੋਇਆ ਹੈ, ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਮਾਤਾ ਅਜੀਤ ਕੌਰ ਦੀ ਕੁੱਖੋਂ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਸੀ। ਉਹਨਾਂ ਦੇ ਜਨਮ ਦਿਹਾੜੇ ਦੀ ਆਪ ਜੀ ਨੂੰ ਬੇਅੰਤ ਬੇਅੰਤ ਵਧਾਈ ਹੋਵੇ। ਜਿੱਥੇ ਸਤਿਗੁਰੂ ਜੀ ਦਾ ਜੋਤੀ ਜੋਤ ਦਿਵਸ ਹੈ, ਕਿਉਂਕਿ ਗੁਰੂ ਦੇ ਜਨਮ ਦਿਨ 'ਤੇ, ਸਿੱਖਾਂ ਦੇ ਜਨਮ ਦਿਨ 'ਤੇ ਅਤੇ ਗੁਰੂ ਦੇ ਜੋਤੀ ਜੋਤ ਦਿਵਸ 'ਤੇ ਕੋਈ ਹਰਕ ਸੋਗ ਨਹੀਂ ਹੁੰਦਾ। ਕਬੀਰ ਸੰਤ ਮੋਏ ਤੋਂ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਜਿਹੜੇ ਸੰਤ ਹੈ ਸਾ ਅੰਤ ਪਰਮੇਸ਼ੁਰ ਨੂੰ ਵੀ ਕਿਹਾ ਹੈ, ਜਿਹੜਾ ਅੰਤ ਵੇਲੇ ਸਹਾਇਤਾ ਕਰਨ ਵਾਲਾ ਹੈ, ਉਹ ਵਾਹਿਗੁਰੂ ਆਪਣੀ ਜੋਤ ਸਮਾਇਆ ਹੈ, ਉਸ ਬਾਰੇ ਕੀ ਹਰਕ ਸੋਗ ਕਰਨਾ ਹੈ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਨ, ਸਾਨੂੰ ਨਾਮਦਾਨ ਬਖਸ਼ਣ। ਸੋ ਸਾਧ ਸੰਗਤ ਜੀ, ਅੱਜ 2 ਦਿਹਾੜੇ ਹੈ, ਬਾਕੀ ਜੋ ਆਪਾਂ ਰੋਜ਼ਾਨਾ ਲੜੀਵਾਰ ਕਥਾ ਸਰਵਣ ਕਰਦੇ ਹਾਂ, ਰਹਿੰਦੇ ਸਮੇਂ ਵਿੱਚ ਆਪਾਂ ਉਸ ਨੂੰ ਸਰਵਣ ਕਰੀਏ। ਜਿਵੇਂ ਕਿ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ ਕਿ ਬਾਬਾ ਬੰਦਾ ਸਿੰਘ ਜੀ ਜਿਹੜੇ ਹੈ ਉਹ ਤਾਂ ਪਹਾੜਾਂ ਵੱਲ ਚਲੇ ਗਏ, ਕਿਉਂਕਿ ਬਹਾਦਰ ਸ਼ਾਹ ਨੇ ਕਿਹਾ ਸੀ ਵੀ ਪਹਿਲਾਂ ਤਾਂ ਚੜ੍ਹਾਈ ਕਰਨ ਲੱਗਾ ਹੈ, ਫਿਰ ਡਰਦਾ ਮਾਰਾ ਪਿੱਛੇ ਮੁੜਿਆ ਹੈ, ਕਿਉਂਕਿ ਕਾਜ਼ੀ ਮੁੱਲੇ ਮਲਾਣੀ ਨੂੰ ਬੜੇ ਭਰਮਾ ਰਹੇ ਸੀ ਵੀ ਅਸੀਂ ਅੱਗੇ ਲੱਗਦੇ ਹਾਂ, ਇਹ ਵੀ ਲੱਗ ਪਿਆ ਸੀ ਮਗਰ ਫਿਰ ਮੁੜ ਗਿਆ ਹੈ। ਫਿਰ ਚਿੱਠੀ ਲੈ ਕੇ ਭੇਜੀ ਇਸਨੇ ਕਿ ਵੀ ਬਾਬਾ ਬੰਦਾ ਸਿੰਘ ਜੀ, ਜਿਸ ਗੁਰੂ ਦੇ ਤੁਸੀਂ ਸੇਵਕ ਹੋ ਉਸੇ ਦੇ ਮੈਂ ਹਾਂ, ਇਸ ਕਰਕੇ ਮੈਂ ਤੁਹਾਡੇ ਨਾਲ ਕੋਈ ਲੜਨ ਵਾਸਤੇ ਨਹੀਂ ਆਇਆ, ਤੁਹਾਨੂੰ ਮਿਲਣ ਵਾਸਤੇ ਆ ਰਿਹਾ ਹਾਂ। ਮੇਰੇ 'ਤੇ ਕਿਰਪਾ ਕਰੋ ਵੀ ਆਹ ਲਾਹੌਰ ਸਾਡੇ ਵੱਡਿਆਂ ਦੀਆਂ ਖਾਨਗਾਹਾਂ ਹੈ, ਕਬਰਾਂ ਹੈ, ਉੱਥੇ ਮੱਥਾ ਟੇਕਣ ਜਾਣਾ ਹੈ, ਜ਼ਾਰਤ ਯਾਤਰਾ ਕਰਨੀ ਹੈ। ਆਪ ਜੀ ਕਿਰਪਾ ਕਰੋ ਵੀ ਅੱਧਾ ਜਿਹੜਾ ਪੰਜਾਬ ਛੱਡ ਦਿਓ। ਬਾਬਾ ਬੰਦਾ ਸਿੰਘ ਜੀ ਕੋਲ ਜਦੋਂ ਇਹ ਚਿੱਠੀ ਪੱਤਰਕਾ ਆਈ, ਉਹਨਾਂ ਵੇਖ ਕੇ ਜਾਨੀ ਜਾਨ ਸੀ ਮੰਨਦੇ ਗਏ ਵੀ ਇਹ ਰਾਜ ਕਰਨਾ ਚਾਹੁੰਦਾ ਹੈ, ਬਹਾਨੇ ਨਾਲ ਮੁਕਤ ਵਿੱਚ ਹੀ ਰਾਜ ਚਾਹੁੰਦਾ ਹੈ। ਬਾਕੀ ਚਲੋ ਕੋਈ ਨਹੀਂ, ਕਹਿੰਦੇ ਜੇ ਆਉਂਦਾ ਤਾਂ ਆਉਣ ਲੈਣ ਦਿਓ, ਫਿਰ ਇਹਨੂੰ ਵੇਖਾਂਗੇ। ਇਸ ਤਰ੍ਹਾਂ ਇਹ ਵਿਸਥਾਰ ਸਾਹਿਬ ਆਪ ਜੀ ਨੇ ਸਰਵਣ ਕੀਤਾ ਵੀ ਆਇਆ ਹੈ ਦਿੱਲੀ ਤੋਂ ਆ ਕੇ ਅੱਗੇ ਸਰਹੰਦ ਥਾਣੀ ਲੰਘ ਕੇ ਲਾਹੌਰ ਗਿਆ ਹੈ। ਲਾਹੌਰ ਤੱਕ ਇਹ ਜਿਹੜਾ ਦਰਸ਼ਨ ਕੀਤੇ ਇਹਨੇ ਆਪਣੇ ਕਬਰਾਂ ਦੀਆਂ, ਆਪਣੇ ਵੱਡਿਆਂ ਦੀਆਂ, ਫਿਰ ਇਹ ਪਰ ਵਾਪਸ ਨਹੀਂ ਪਹੁੰਚਿਆ ਹੈ ਦਿੱਲੀ। ਇਸ ਤਰ੍ਹਾਂ ਪ੍ਰਸੰਗ ਅੱਗੇ ਆ ਰਹੇ ਹੈ, ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਉ ਸੀਸ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਿੰਨ ਸਰਦਾਰ ਪਤਸ਼ਾਹ ਥੇ,
ਕਹਿੰਦੇ ਵੀ ਬਹਾਦਰ ਸ਼ਾਹ ਪਾਤਸ਼ਾਹ ਦੇ ਤਿੰਨ ਜਿਹੜੇ ਸੀ ਉਹ ਸੂਬੇਦਾਰ ਪਾਤਸ਼ਾਹ ਸੀ, ਜਾਂ ਇਹਨਾਂ ਨੂੰ ਤਿੰਨਾਂ ਨੂੰ ਪਾਤਸ਼ਾਹ ਕਹਿ ਲਓ ਜਾਂ ਬਹਾਦਰ ਸ਼ਾਹ ਦੇ, ਕਹਿੰਦੇ ਤਿੰਨ ਪਾਤਸ਼ਾਹ ਇਹ ਦੁਆਬੇ ਦੇ ਇਲਾਕੇ ਵਿੱਚ ਹੈ ਸੀ।
ਕਸੂਰੀ ਕੀਏ ਮੋਹਰੈਲ,
ਉਹ ਕਸੂਰ ਦੇ ਰਹਿਣ ਵਾਲੇ, ਕਸੂਰ ਆ ਲਾਹੌਰ ਦੇ ਲਾਗੇ ਇੱਕ ਨਗਰ ਹੈ, ਉੱਥੋਂ ਇਹ ਪੈਂਦਾ ਹੈ ਕਸੂਰ। ਇਹ ਕਹਿੰਦੇ ਕਸੂਰ ਦੇ ਰਹਿਣ ਵਾਲੇ ਤਿੰਨ ਪਠਾਨ ਬੜੇ ਬਹਾਦਰ ਅਖਵਾਉਂਦੇ ਆਪਣੇ ਆਪ ਨੂੰ, ਇਹ ਅੱਗੇ ਲਾਇਆ ਹੈ ਇਹਨਾਂ ਨੂੰ
ਸ਼ਮਸ ਖਾਨ ਜਾਲੀ ਦੀਨ।
ਇਸੇ ਪ੍ਰਕਾਰ ਸ਼ਮਸ ਖਾਨ ਹੈ ਇੱਕ ਦਾ ਨਾਮ, ਇੱਕ ਦਾ ਨਾਮ ਹੈ ਜਾਲੀ ਦੀਨ ਪਠਾਨ।
ਵਜੀਦ ਖਾਨ ਫੌਜ ਗੈਲ,
ਇਸੇ ਤਰ੍ਹਾਂ ਵਜੀਦ ਖਾਨ ਤੇ ਮਗਰ ਮਗਰ ਫੌਜ ਲਾਈ ਹੋਈ ਹੈ ਪਾਤਸ਼ਾਹ ਬਹਾਦਰ ਸ਼ਾਹ ਨੇ, ਤੇ ਪਿੱਛੇ ਇਹ ਅੱਗੇ ਅੱਗੇ ਇਹ ਹੈ, ਕਿਉਂਕਿ ਇਹਨੇ ਲਾਹੌਰ ਵੱਲ ਜਾਣਾ ਹੈ ਨਾ ਬਹਾਦਰ ਸ਼ਾਹ ਨੇ, ਤੇ ਹੁਣ ਸਰਹੰਦ ਵਿੱਚ ਆ ਕੇ ਇਹਨਾਂ ਨੇ ਹੱਲਾ ਮਚਾ ਦਿੱਤਾ ਸੀ ਭਾਈ ਬਾਜ ਸਿੰਘ ਹੋਣਾ ਤੇ। ਭਾਈ ਬਾਜ ਸਿੰਘ ਹੋਣੀ ਇਹ ਸਰਹੰਦ ਦੀ ਗੜੀ ਛੱਡ ਕੇ, ਇਲਾਕਾ ਛੱਡ ਕੇ ਤੇ ਚਲੇ ਗਏ ਲੋਹਗੜ੍ਹ ਸਡੌਰੇ ਵਿੱਚ, ਤੇ ਮਗਰੋਂ ਇਹਨਾਂ ਨੇ ਜੰਗ ਕਰਕੇ ਸਿੱਖਾਂ ਨੂੰ ਕੱਢ ਦਿੱਤਾ, ਆਪ ਉੱਥੇ ਵਾਸਾ ਕਰ ਲਿਆ। ਅਤੇ ਫਿਰ ਜਦੋਂ ਇਹ ਅੱਗੇ ਚੱਲੇ ਹੈ ਉਹ ਗੱਲ ਕਰਦੇ ਇੱਥੇ ਕਵੀ ਜੀ ਵੀ ਤਿੰਨ ਜਿਹੜੇ ਸੀ ਉਹ ਬੜੇ ਬਹਾਦਰ ਪਠਾਨ ਇਹ ਪਾਤਸ਼ਾਹ ਬਹਾਦਰ ਸ਼ਾਹ ਦੇ ਸਨ, ਇੱਕ ਦੇ ਸ਼ਮਸ ਖਾਨ, ਇੱਕ ਜਲਾਦੀਨ, ਇਸੇ ਤਰ੍ਹਾਂ ਵਜੀਦ ਖਾਨ।
ਚੌਪਈ ਤਰਾਵੜੀ ਕੇ ਪੀ ਹੁਤੇ ਪੁਜਦਾਰ,
ਤਰਾਵੜੀ ਦਾ ਇਲਾਕਾ ਜਿੱਥੇ ਸਿੰਘਾਂ ਨੇ ਕਿਲ੍ਹਾ ਕੇ ਕੀਤਾ ਹੋਇਆ ਸੀ, ਫਿਰ ਇਹ ਤੁਰਕ ਆ ਕੇ ਨਾ ਸਿੰਘਾਂ ਨੂੰ ਉੱਥੋਂ ਕੱਢ ਦਿੱਤਾ। ਇਹ ਤਰਾਵੜੀ ਦੇ ਇਲਾਕੇ ਦੇ ਵੀ ਜਿਹੜੇ ਕੋਈ ਫੌਜਦਾਰ ਹੈ ਸੀ,
ਸਿੰਘਣ ਲੁੱਟ ਕਰ ਕੀਏ ਖੁਆਰ,
ਸਿੰਘਾਂ ਨੇ ਪਹਿਲਾਂ ਬਾਬਾ ਬੰਦਾ ਸਿੰਘ ਜੀ ਨਾਲ ਮਿਲ ਕੇ ਬੜਾ ਇਹ ਤਰਾਵੜੀ ਦੇ ਇਲਾਕਿਆਂ ਨੂੰ, ਸਡੌਰੇ ਨੂੰ, ਸਮਾਣੇ ਨੂੰ ਚੰਗਾ ਲੁੱਟਿਆ ਖੁਆਰ ਕੀਤਾ ਸੀ।
ਖਾਨ ਮਹਾਵਤ ਫੁਰਜੁਲ ਖਾਨ,
ਇਸੇ ਪ੍ਰਕਾਰ ਕਹਿੰਦੇ ਖਾਨ ਮਹਾਵਤ ਤੇ ਫਰਜੁੱਲਾ ਖਾਨ,
ਕਹਾਵਤ ਥੇ ਓਏ ਬੜੇ ਜਵਾਨ,
ਇਹ ਸਾਰੇ ਕਹਿੰਦੇ ਆਪਣੇ ਆਪ ਨੂੰ ਬੜੇ ਵੱਡੇ ਜਵਾਨ ਖਵਾਉਂਦੇ ਸੀ, ਆਪਣੇ ਆਪ ਨੂੰ ਬੜੇ ਬਹਾਦਰ ਕਹਾਉਂਦੇ ਸੀ।
ਓਏ ਵੀ ਹੁਤੇ ਵਜੀਦੇ ਨਾਲ,
ਇਹ ਵੀ ਕਹਿੰਦੇ ਵਜੀਦੇ ਨਾਲ ਹੀ ਹੈ ਸੀ। ਸਾਧ ਸੰਗਤ ਇੱਥੇ ਵੀ ਇੱਕ ਧਿਆਨ ਰੱਖਣ ਵਾਲੀ ਗੱਲ ਹੈ, ਆ ਪਿੱਛੇ ਆ ਆਪਾਂ ਗਲਤੀ ਨਾਲ, ਕਿਉਂਕਿ ਟੀਕੇ 'ਚ ਉੱਦਾਂ ਲਿਖਿਆ ਹੋਇਆ ਸੀ ਉੱਦਾਂ ਹੀ ਆਪਾਂ ਬੋਲਿਆ ਹੈ, ਪਰ ਕਵੀ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੈ ਜਿੱਥੇ ਵਜ਼ੀਰ ਖਾਨ ਬਣਦਾ ਉੱਥੇ ਵਜ਼ੀਰ ਖਾਨ ਲਿਖਿਆ ਹੈ, ਜਿੱਥੇ ਵਜੀਦ ਖਾਨ ਉੱਥੇ ਵਜੀਦ ਖਾਨ ਲਿਖਿਆ ਹੈ, ਕਿਉਂਕਿ ਵਜ਼ੀਰ ਖਾਨ ਵੱਖਰਾ ਹੋਇਆ ਹੈ, ਵਜੀਦ ਖਾਨ ਵੱਖਰਾ ਹੋਇਆ ਹੈ। ਇਹ ਪੰਥ ਵਿੱਚ ਦੋਵੇਂ ਜਿਹੜੇ ਨਾਮ ਵੱਖੋ ਵੱਖਰੇ, ਬੰਦੇ ਵੱਖੋ ਵੱਖਰੇ ਹੈ, ਪਰ ਇੱਕ ਦਾ ਨਾਮ ਹੀ ਇੱਕੋ ਨੂੰ ਜਿਹੜਾ ਦੋ ਨਾਮ ਦੇ ਦਿੱਤੇ ਹੈ। ਵਜ਼ੀਰ ਖਾਨ ਜਿਹੜਾ ਸੀ ਸਰਹੰਦ ਦਾ ਸੂਬਾ ਸੀ, ਵਜ਼ੀਰ ਖਾਨ ਜਿਨ੍ਹਾਂ ਨੂੰ ਬੰਦਾ ਸਿੰਘ ਜੀ ਨੇ ਮਾਰ ਦਿੱਤਾ ਹੈ, ਫਿਰ ਇੱਥੇ ਵਜੀਦ ਖਾਨ ਦਾ ਕੋਈ ਕੰਮ ਨਹੀਂ ਹੈ ਜਿਹੜਾ ਅੱਗੇ ਆਉਣ ਵਾਲਾ। ਇੱਥੇ ਵਜੀਦ ਖਾਨ ਦਾ ਪ੍ਰਮਾਣ ਕਵੀ ਜੀ ਅੱਗੇ ਆ ਕੇ ਦੇ ਦੇਣਗੇ ਵੀ ਉਹ ਜਿਹੜਾ ਹੈ ਸਰਦਾਰ ਹੈ ਇੱਕ ਵੱਖਰਾ ਪਠਾਨ, ਅਤੇ ਕਿਉਂਕਿ ਕਸੂਰ ਦੇ ਜਿਹੜੇ ਪਠਾਨ ਉਹਨਾਂ ਵਿੱਚੋਂ ਸੀ ਵਜੀਦ ਖਾਨ, ਅਤੇ ਜਿਹੜਾ ਕੁੰਜਪੁਰੇ ਦਾ ਸੀ ਉਹ ਸੀ ਵਜ਼ੀਰ ਖਾਨ, ਉਹਨੂੰ ਸਿੰਘਾਂ ਨੇ ਸਰਹੰਦ ਦੇ ਵਿੱਚ ਜਿਹੜਾ ਹੈ ਮਾਰ ਦਿੱਤਾ ਸੀ। ਕਹਿੰਦੇ ਹੈ ਆਹ ਜਿਹੜੇ ਉੱਤੇ ਦੱਸੇ ਤੁਹਾਨੂੰ ਨਾਮ, ਇਹ ਵਜੀਦ ਵਜੀਦਾ ਖਾਨ ਜਿਹੜਾ ਉਹਦੇ ਨਾਲ ਹੈ ਸੀ
ਉਹਨ ਘਰ ਲੁੱਟ ਇਮ ਕਰੇ ਖਵਾਰ
ਉਹਨਾਂ ਦੇ ਕਹਿੰਦੇ ਜਿਹੜੇ ਹੈ ਸਿੰਘਾਂ ਨੇ ਚੰਗਾ ਲੁੱਟ ਲੁੱਟ ਕੇ ਇਹਨਾਂ ਨੂੰ ਖਵਾਰ ਕੀਤਾ ਸੀ ਬਾਬੇ ਬੰਦੇ ਬਹਾਦਰ ਨੇ
ਉਹ ਸਰਦਾਰ ਜੋ ਕੁੰਜ ਪੁਰੇ ਤਾਈ
ਹੋਰ ਕਹਿੰਦੇ ਜਿਹੜੇ ਕੁੰਜ ਪੁਰੇ ਤੱਕ ਸਰਦਾਰ ਇਹਨਾਂ ਮੁਸਲਮਾਨਾਂ ਦੁਰਗਾਂ ਦੇ ਹੈ ਸੀ ਕਹਿੰਦੇ ਇਹਨਾਂ ਸਾਰਿਆਂ ਨੂੰ ਸਿੰਘਾਂ ਨੇ ਚੰਗਾ ਸੋਧਿਆ ਸੀ ਪਹਿਲਾਂ
ਸਮਾਣੀਏ ਸਡੌਰੀਏ ਜਮਨਾ ਉਵਾਈ
ਇਸੇ ਤਰ੍ਹਾਂ ਕਹਿੰਦੇ ਸਮਾਣੇ ਦੇ ਇਸੇ ਤਰ੍ਹਾਂ ਸਡੌਰੇ ਦੇ ਇਸੇ ਤਰ੍ਹਾਂ ਜਮਨਿਆਂ ਦੇ ਇਲਾਕੇ ਦੇ ਇਹ ਸਾਰੇ ਸਹਾਰਨਪੁਰ ਵਾਲੀ ਇਹ ਸਾਰਾ ਤੁਰਕਾਂ ਕੋਲ ਇਲਾਕਾ ਸੀ ਅਤੇ ਜਦੋਂ ਬਾਬਾ ਬੰਦਾ ਸਿੰਘ ਜੀ ਆਏ ਸਾਰੇ ਸਡੌਣਾ ਸਡੌਰਾ ਸਮਾਣਾ ਇਹ ਸਾਰੇ ਸਹਾਰਨਪੁਰ ਇਲਾਕੇ ਜਿਹੜੇ ਸਾਰੇ ਜਿੱਤ ਲਏ ਸਨ
ਆਏ ਕੀ ਉਥੋ ਵਜ਼ੀਰੇ ਸਾਥ
ਕਹਿੰਦੇ ਐ ਇਹ ਜਿਹੜੇ ਸੀ ਨਾ ਆ ਸਮਾਣੇ ਦੇ ਸਡੌਰੇ ਦੇ ਇਹਨਾਂ ਨੂੰ ਕਿਉਂ ਸਿੰਘਾਂ ਨੇ ਜਿਹੜਾ ਮਾਰਿਆ ਕੁੱਟਿਆ ਸੀ ਇਹਨਾਂ ਨੇ ਵਜ਼ੀਰ ਖਾਨ ਦੇ ਨਾਲ ਸਾਥ ਦਿੱਤਾ ਸੀ ਜਦੋਂ ਸਰਹੰਦ ਦੀ ਜੰਗ ਹੋਈ ਸੀ ਨਾ ਬਾਬੇ ਬੰਦੇ ਸਿੰਘ ਨਾਲ ਅਤੇ ਇਸੇ ਤਰ੍ਹਾਂ ਜਦੋਂ ਸਾਹਿਬਜ਼ਾਦਿਆਂ ਦੇ ਸਮੇਂ ਵੀ ਇਹਨਾਂ ਲੋਕਾਂ ਨੇ ਬੜਾ ਸਾਥ ਦਿੱਤਾ ਸੀ ਜਦੋਂ ਸਾਹਿਬਜ਼ਾਦੇ ਸ਼ਹੀਦ ਕੀਤੇ ਹੈ ਇਸੇ ਕਰਕੇ ਬਾਬਾ ਬੰਦਾ ਸਿੰਘ ਜੀ ਨੇ ਇਹਨਾਂ ਨੂੰ ਜੰਗ ਕੀਤੀ ਅਤੇ ਚੰਗਾ ਉਹਨਾਂ ਨੂੰ ਮਾਰਿਆ ਕੁੱਟਿਆ ਆਹ ਵੇਖੋ ਹੁਣ ਜਦੋਂ ਆਪਾਂ ਪੜ੍ਹਿਆ ਹੈ ਇੱਥੇ ਵਜ਼ੀਰ ਖਾਨ ਆ ਗਿਆ ਹੈ ਪਹਿਲਾਂ ਵਜੀਦ ਖਾਨ ਲਿਖਿਆ ਹੈ ਇਸ ਕਰਕੇ ਵੱਖੋ ਵੱਖਰੇ ਨਾਮ ਹੈ ਅਤੇ ਵੱਖੋ ਵੱਖਰੇ ਬੰਦੇ ਹੈ ਜਿਹੜਾ ਵਜੀਦ ਖਾਂ ਹੈ ਉਹ ਕਸੂਰ ਦੇ ਜਿਹੜੇ ਪਠਾਣ ਹੈ ਉਹਨਾਂ ਵਿੱਚੋਂ ਸੀ ਕੁੰਜਪੁਰੇ ਦਾ ਵਸਨੀਕ ਜਿਹੜਾ ਉਹ ਵਜ਼ੀਰ ਖਾਨ ਸੀ ਇਹ ਗੱਲ ਤਾਂ ਰੱਖਣ ਯੋਗ ਹੈ ਕਿਉਂਕਿ ਜਦੋਂ ਆਪਾਂ ਕਥਾ ਸੁਣੇਗਾ ਨਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਉੱਥੇ ਭਾਈ ਸੰਤੋਖ ਸਿੰਘ ਜੀ ਨੇ ਵਜ਼ੀਰ ਖਾਨ ਨੂੰ ਵਜੀਦ ਖਾਨ ਲਿਖਿਆ ਹੋਇਆ ਹੈ ਉਹ ਵੀ ਜਿਹੜੀ ਹੈ ਮਿਸਟੇਕ ਭੁੱਲ ਹੋ ਜਾਂਦੀ ਹੈ ਇਸੇ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਵੀ ਜਿਹੜਾ ਲਿਖਿਆ ਹੈ ਵਜ਼ੀਰ ਖਾਨ ਨੂੰ ਵਜੀਦ ਖਾਨ ਲਿਖ ਦਿੱਤਾ ਹੈ ਇੱਥੇ ਭਾਈ ਰਤਨ ਸਿੰਘ ਭੰਗੂ ਜੀ ਨੇ ਪੂਰਾ ਨਿਰਣਾ ਕੀਤਾ ਵੀ ਵਜ਼ੀਰ ਖਾਨ ਵੱਖਰਾ ਤੇ ਵਜੀਦ ਖਾਨ ਵੱਖਰਾ ਹੈ
ਜੋ ਮਾਰੇ ਥੇ ਬੰਦੇ ਨਾਥ
ਕਹਿੰਦੇ ਹੈ ਜੋ ਬਾਬੇ ਬੰਦੇ ਸਿੰਘ ਦੇ ਮਾਲਕ ਨੇ ਚੰਗੇ ਇਹਨਾਂ ਨੂੰ ਮਾਰਿਆ ਕੁੱਟਿਆ ਸੀ ਤੁਰਕਾਂ ਨੂੰ
ਰਲ ਫਰਿਆਦੀ ਆਏ ਥੇ ਸਾਰੇ
ਇਹ ਸਾਰੇ ਕਹਿੰਦੇ ਮਿਲ ਕੇ ਅਸਮਤ ਖਾਂ ਹੋਣੀ ਜਲਾ ਦੀਨ ਹੋਣੀ ਸਾਰੇ ਕਹਿੰਦੇ ਸਡੌਰੀਏ ਸਮਾਣੀਏ ਮਿਲ ਕਰਕੇ ਇਹ ਬਹਾਦਰ ਸ਼ਾਹ ਕੋਲ ਆ ਕੇ ਫਰਿਆਦੀ ਹੋ ਕੇ ਮਿਲੇ ਸੀ ਔਰੰਗਾਬਾਦ ਵਿੱਚ ਹਜ਼ੂਰ ਸਾਹਿਬ ਜਾਈਏ ਅਤੇ ਮਨਮਾਣ ਤੋਂ ਅੱਗੇ ਔਰੰਗਾਬਾਦ ਆਉਂਦਾ ਹੈ ਢਾਈ ਤਿੰਨ ਘੰਟੇ ਬਾਅਦ ਇਹ ਔਰੰਗਾਬਾਦ ਰਹਿੰਦਾ ਸੀ ਬਹਾਦਰ ਸ਼ਾਹ ਉੱਥੇ ਸਾਰੇ ਰਲ ਮਿਲ ਕੇ ਫਰਿਆਦੀ ਹੋ ਕੇ ਗਏ ਸੀ
ਭੇਜੇ ਆ ਗਏ ਸ਼ਾਹੇ ਬੇਚਾਰੇ
ਇਸ ਪ੍ਰਕਾਰ ਕਹਿੰਦੇ ਸ਼ਾਹ ਨੇ ਬਹਾਦਰ ਸ਼ਾਹ ਨੇ ਇਹਨਾਂ ਨੂੰ ਅੱਗੇ ਜਿਹੜਾ ਭੇਜਿਆ ਵੀ ਤੁਸੀਂ ਅੱਗੇ ਲੱਗੋ ਹੁਣ
ਦੋਹਰਾ ਏਈ ਭੇਜੇ ਦੇਖਣੇ
ਕਹਿੰਦੇ ਇਹਨਾਂ ਵਿੱਚੋਂ ਹੀ ਬਾਬੇ ਬੰਦੇ ਸਿੰਘ ਨੂੰ ਦੇਖਣ ਵਾਸਤੇ ਭੇਜਿਆ ਸੀ ਬਹਾਦਰ ਸ਼ਾਹ ਨੇ
ਬੰਦੇ ਕੀ ਪ੍ਰਤੀਤ
ਆ ਬੰਦੇ ਦੀ ਪ੍ਰਤੀਤੀ ਲੈਣ ਵਾਸਤੇ ਪੂਰਾ ਵੇਖਣ ਵਾਸਤੇ ਵੀ ਉਹ ਦੇਵਤਾ ਹੈ ਕਿ ਜਾਂ ਆਮ ਹੀ ਬੰਦਾ ਹੈ ਇਸ ਤਰ੍ਹਾਂ ਪੂਰਾ ਪਤਾ ਲੈਣ ਵਾਸਤੇ ਜਾਇਜ਼ਾ ਲੈਣ ਵਾਸਤੇ ਇਹਨੇ ਇਹਨਾਂ ਵਿੱਚੋਂ ਕਹਿੰਦੇ ਬੰਦੇ ਭੇਜੇ ਸੀ
ਬੰਦੇ ਰਾਹ ਛੋਡਿਓ ਸੁਣਿਓ
ਇਹ ਜਦੋਂ ਕਹਿੰਦੇ ਇਹਨਾਂ ਨੇ ਸੁਣਿਆ ਜਦੋਂ ਇਹਨਾਂ ਵੇਖ ਕੇ ਦੱਸਿਆ ਮੁੜ ਕੇ ਬਹਾਦਰ ਸ਼ਾਹ ਨੂੰ ਵੀ ਬੰਦੇ ਨੇ ਤੇਰੀ ਚਿੱਠੀ ਵੇਖ ਕੇ ਤਾਂ ਉਹ ਇਲਾਕਾ ਅੱਧਾ ਪੰਜਾਬ ਦਾ ਛੱਡ ਦਿੱਤਾ ਹੈ ਇਸ ਤਰ੍ਹਾਂ ਜਦੋਂ ਇਹਨੇ ਸੁਣਿਆ ਵੀ ਬੰਦੇ ਨੇ ਇਹ ਰਾਹ ਛੱਡ ਕੇ ਆਪ ਪਹਾੜਾਂ ਵੱਲ ਨੂੰ ਚੱਲਿਆ ਗਿਆ ਹੈ
ਖੁਸ਼ੀ ਆਈ ਸ਼ਾਹ ਚੀਤ
ਬਹਾਦਰ ਸ਼ਾਹ ਦੇ ਚਿੱਤ ਵਿੱਚ ਬੜੀ ਖੁਸ਼ੀ ਆਈ ਹੈ ਖੇੜਾ ਆਇਆ ਵੀ ਚਲੋ ਚੰਗੀ ਗੱਲ ਹੈ ਵੀ ਹੁਣ ਲੜਨਾ ਨਹੀਂ ਪੈਣਾ
ਚੌ ਪਈ ਬਹਾਦਰ ਸ਼ਾਹ ਦਿਲ ਆਈ ਧੀਰ
ਫਿਰ ਬਹਾਦਰ ਸ਼ਾਹ ਦੇ ਦਿਲ ਵਿੱਚ ਧੀਰਜ ਆ ਗਈ ਹੈ ਨਹੀਂ ਤੇ ਇਹਨੂੰ ਡਰ ਸੀ ਵੀ ਕਿਤੇ ਸਾਨੂੰ ਪਕੜ ਨਾ ਲੈਣ ਬੰਦਾ ਬਹਾਦਰ ਬੜੀ ਸ਼ਕਤੀਆਂ ਦਾ ਮਾਲਕ ਹੈ ਉਂਝ ਡਰਦਾ ਸੀ ਅੰਦਰੋਂ ਜਿਸ ਕਰਕੇ ਇਹਦੇ ਹੌਸਲਾ ਇਹਨੂੰ ਧੀਰਜ ਆਈ ਹੈ ਫਿਰ
ਪੁੱਜੇ ਲਾਹੌਰ ਦਿਲ ਖੁਸ਼ੀ ਗੁਜੀਰ
ਇਸ ਤਰ੍ਹਾਂ ਲਾਹੌਰ ਜਾ ਪੁੱਜਿਆ ਹੈ ਜਿੱਥੇ ਇਹਨੇ ਜਾਣਾ ਸੀ ਆਪਣੇ ਵੱਡਿਆਂ ਦੀਆਂ ਕਬਰਾਂ ਵਿੱਚ ਮੱਥਾ ਟੇਕਣ ਵਾਸਤੇ ਅਤੇ ਖੁਸ਼ੀ ਬੜੀ ਹੈ ਇਹਦੇ ਦਿਲ ਵਿੱਚ ਕਿਉਂਕਿ ਕਿੰਨੇ ਇਲਾਕੇ ਜਿਹੜੇ ਸੀ ਦੁਆਬੇ ਦੇ ਵਿੱਚ ਜਿਹੜੇ ਸਿੰਘਾਂ ਨੇ ਅੱਧਾ ਪੰਜਾਬ ਛੱਡਿਆ ਸੀ ਬਾਬਾ ਬੰਦਾ ਸਿੰਘ ਜੀ ਨੇ ਜਦੋਂ ਤੁਰਕ ਆਏ ਇਹਨਾਂ ਨੇ ਕਈ ਥਾਵਾਂ 'ਤੇ ਕਬਜ਼ੇ ਕਰ ਲਏ ਸਿੰਘਾਂ ਨੂੰ ਕੱਢ ਦਿੱਤਾ ਇਹਨਾਂ ਨੂੰ ਇਹਨੂੰ ਖਬਰਾਂ ਆਉਣ ਲੱਗ ਪਈਆਂ ਵੀ ਫਲਾਣੇ ਥਾਂ ਵੀ ਆਪਣਾ ਕਬਜ਼ਾ ਹੋ ਗਿਆ ਹੈ ਫਲਾਣੇ ਕਿਲ੍ਹੇ ਵਿੱਚ ਵੀ ਸਿੰਘ ਕੱਢ ਦਿੱਤੇ ਹੈ ਇਹਦੇ ਮਨ ਵਿੱਚ ਬੜੀ ਫਿਰ ਖੁਸ਼ੀ ਹੁੰਦੀ ਹੈ।
ਥੋੜੇ ਦਿਨ ਰਹਿ ਕੇ ਮੁੜ ਗਯੋ,
ਇਸ ਪ੍ਰਕਾਰ ਕਹਿੰਦੇ ਥੋੜੇ ਕੁ ਦਿਨ ਰਹਿ ਕੇ ਉਹ ਲਾਹੌਰ ਦੀ ਜ਼ਾਰਤ ਯਾਤਰਾ ਕਰਕੇ ਫਿਰ ਮੁੜ ਗਿਆ ਹੈ।
ਫਿਰ ਦਿੱਲੀ ਨਹਿ ਪਹੁੰਚਤ ਭਯੋ,
ਪਰ ਕਹਿੰਦੇ ਬਹਾਦਰ ਸ਼ਾਹ ਦਿੱਲੀ ਨਹੀਂ ਪਹੁੰਚਿਆ ਹੈ, ਰੱਬ ਦੀ ਐਸੀ ਬਿਦ ਬਣੀ ਪਹਿਲਾਂ ਹੀ ਮਰ ਖੱਪ ਗਿਆ ਹੈ।
ਇਸਕੇ ਪੁੱਤਰ ਰਹੇ ਥੇ ਚਾਰ,
ਇਹਦੇ ਪੁੱਤਰ ਸੀ ਚਾਰ। ਇਹ ਗਿਆਨੀ ਗਿਆਨ ਸਿੰਘ ਜੀ ਲਿਖਿਆ ਹੋਇਆ ਹੈ, ਜਹਾਦਾਰ ਖਾਨ ਸੀ ਦਾ ਪੁੱਤਰ ਇੱਕ। ਇਸ ਤਰ੍ਹਾਂ ਇਹ ਬਹਾਦਰ ਸ਼ਾਹ ਜਦੋਂ ਮਰ ਗਿਆ ਹੈ, ਇਹਦੇ ਪੁੱਤਰ ਇਹਦਾ ਤਖ਼ਤ 'ਤੇ ਬੈਠਾ ਹੈ। ਉਹ ਰੰਗ ਤਮਾਸ਼ਿਆਂ ਦਾ ਬਹੁਤਾ ਸ਼ੌਕੀਨ ਸੀ, ਜਿਸ ਕਰਕੇ ਉਹ ਨਾਚ ਗਾਣਾ ਬਹੁਤਾ ਵੇਂਦਾ ਰਹਿੰਦਾ ਸੀ, ਅਤੇ ਉਹ ਜਹਾਂਦਾਰ ਖਾਂ ਉਹਦਾ ਨਾਂ ਸੀ। ਅਤੇ ਇਹਨਾਂ ਦੇ ਵੀ ਜਿਹੜੇ ਹੈ ਆਪੋ ਵਿੱਚ ਲੜ ਮਰ ਖੱਪ ਕੇ, ਅਤੇ ਇਹ ਵੀ ਕਹਿੰਦੇ ਚਾਰ ਦੇ ਇਹਦੇ ਚਾਰ ਪੁੱਤਰ ਉਹ ਵੀ ਮਰ ਖੱਪ ਗਏ।
ਸੋ ਲੜ ਮਰ ਕਰ ਭਏ ਖੁਆਰ,
ਉਹ ਵੀ ਲੜ ਮਰ ਕੇ ਕਹਿੰਦੇ ਖੁਆਰ ਹੋ ਗਏ, ਨਾਸ ਹੋ ਗਏ।
ਕਈ ਬਰਸ ਇਉਂ ਰੋਲੋ ਰਹਾ,
ਇਸ ਪ੍ਰਕਾਰ ਕਵੀ ਜੀ ਲਿਖਦੇ ਵੀ ਕਈ ਜਿਹੜਾ ਸਾਲ ਸਾਹ ਸਿੰਘ ਜੀ ਰੌਲਾ ਗੱਪਾ ਜਿਹੜਾ ਰਿਹਾ ਇਹਨਾਂ ਦਾ ਆਪੋ ਵਿੱਚ ਦੀ।
ਰਤਨ ਸਿੰਘ ਸੁਣ ਐਸੇ ਕਹਾ,
ਰਤਨ ਸਿੰਘ ਜੀ ਕਹਿੰਦੇ ਆ ਜਿਵੇਂ ਮੈਂ ਸੁਣਿਆ, ਜਿਵੇਂ ਵੱਡਿਆਂ ਨੇ ਦੱਸਿਆ, ਉਸੇ ਤਰ੍ਹਾਂ ਮੈਂ ਹੁਣ ਅੱਗੇ ਕਹਿੰਦਾ ਹਾਂ ਵੀ ਜਦੋਂ ਇਹਦੇ ਪੁੱਤਰ ਮਰ ਗਏ ਹੈ ਬਹਾਦਰ ਸ਼ਾਹ ਤੋਂ ਬਾਅਦ, ਜਦੋਂ ਬਹਾਦਰ ਸ਼ਾਹ ਮਰ ਗਿਆ ਫਿਰ ਇਹਦੇ ਪੁੱਤ ਮਰ ਗਏ, ਅਤੇ ਫਿਰ ਜਿਹੜਾ ਹੈ ਕਿਵੇਂ ਅੱਗੇ ਰਾਜ ਗਿਆ।
ਦੋਹਰਾ ਮੋਇਓ ਬਹਾਦਰ ਸ਼ਾਹ,
ਕਹਿੰਦੇ ਬਹਾਦਰ ਸ਼ਾਹ ਇਸ ਤਰ੍ਹਾਂ ਮੋਇਆ ਗਿਆ, ਫੌਤ ਹੋ ਗਿਆ, ਮਰ ਗਿਆ।
ਸੌ ਸਤਰੇ ਚੌਰਾਸੀ ਸਾਲ,
ਕਹਿੰਦੇ ਸੌ ਸਤਰੇ 1784 ਸਾਲ ਬਿਕਰਮੀ ਸੰਮਤ ਸੀ ਜਦੋਂ ਇਹ ਬਹਾਦਰ ਸ਼ਾਹ ਮੋਇਆ ਹੋਇਆ। ਇੱਥੇ 1784 ਲਿਖੀ ਹੋਈ ਹੈ, ਉੱਦਾਂ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੋਇਆ ਵੀ 1700 ਦੇ ਜਿਹੜਾ ਸੀ 1799 ਦੇ ਵਿੱਚ ਜਿਹੜਾ ਹੈ ਇਹ ਬਿਕਰਮੀ ਸੰਮਤ ਦੇ ਵਿੱਚ ਮਰਿਆ ਹੈ ਬਹਾਦਰ ਸ਼ਾਹ। ਇਸੇ ਤਰ੍ਹਾਂ ਹੀ ਜਿਹੜਾ ਭਾਈ ਕਾਹਨ ਸਿੰਘ ਨਾਭਾ ਹੈ, ਉਹਨਾਂ ਵੀ ਲਿਖਿਆ ਵੀ 18 ਫਰਵਰੀ ਅਤੇ 1712 ਵਿੱਚ ਸੰਨ ਸੀ ਉਦੋਂ, ਅਤੇ 1700 ਜਿਹੜੀ ਸੀ 1799 ਬਿਕਰਮੀ ਸੰਮਤ ਸੀ, ਫੱਗਣ ਦਾ ਮਹੀਨਾ ਸੀ। ਇਸ ਤਰ੍ਹਾਂ ਦੋ ਹਵਾਲੇ ਵੱਖਰੇ ਦਿੱਤੇ ਹੋਏ ਆ। ਇੱਥੇ ਕਵੀ ਜੀ ਨੇ ਲਿਖਿਆ ਵੀ 1784 ਦੇ ਬਿਕਰਮੀ ਸੰਮਤ ਦੇ ਵਿੱਚ ਬਹਾਦਰ ਸ਼ਾਹ ਮੋਇਆ ਹੋਇਆ ਹੈ।
ਫਰਕਸੀਅਰ ਉਸ ਪੋਤਰੋ,
ਫਰਕਸੀਅਰ ਕਹਿੰਦੇ ਫਰਕਸੀਅਰ ਉਸਦਾ ਪੋਤਰਾ ਸੀ, ਔਰੰਗਜ਼ੇਬ ਦਾ ਪੜਪੋਤਾ ਸੀ ਉਹ।
ਜਿਸ ਕੋ ਸੁਣੋ ਹਵਾਲ,
ਕਹਿੰਦੇ ਉਹਦਾ ਹਵਾਲਾ ਸੁਣੋ, ਜਿਵੇਂ ਉਹਨੇ ਇਹ ਤਖ਼ਤ 'ਤੇ ਬੈਠਾ ਹੈ। ਇਹ ਫਰਕਸੀਅਰ ਸੂਬੇਦਾਰ ਸੀ ਬੰਗਾਲ ਦਾ।
ਚੌ ਪਈ ਫਰਕਸੀਅਰ ਜਬ ਤਖ਼ਤੇ ਬਹਿਓ,
ਕਹਿੰਦੇ ਫਰਕਸੀਅਰ ਔਰੰਗਜ਼ੇਬ ਦਾ ਪੜਪੋਤਾ, ਬਹਾਦਰ ਸ਼ਾਹ ਦਾ ਪੋਤਰਾ, ਕਹਿੰਦੇ ਜਦੋਂ ਇਹ ਬੈਠਾ ਹੈ ਤਖ਼ਤ ਉੱਪਰ, ਕਿਉਂਕਿ ਇਹ ਸੂਬੇਦਾਰ ਸੀ ਬੰਗਾਲ ਦਾ, ਅਤੇ ਇੱਧਰੋਂ ਜਿਹੜਾ ਜਹਾਂਦਾਰ ਸ਼ਾਹ ਸੀ ਬਹਾਦਰ ਸ਼ਾਹ ਦਾ ਪੁੱਤਰ, ਇਹ ਰੰਗ ਤਮਾਸ਼ਾ ਦਾ ਬੜਾ ਸ਼ੌਕੀਨ ਸੀ, ਜਿਸ ਕਰਕੇ ਅਮੀਰ ਲੋਕਾਂ ਨੇ ਦੁਖੀ ਹੋ ਕੇ ਇਹ ਫਰਕਸੀਆ ਨੂੰ ਲੈ ਆਉਂਦਾ। ਇਹਨੇ ਅਬਦੁੱਲਾ ਖਾਨ ਸੀ ਉਹਦੀ ਸਹਾਇਤਾ ਲੈ ਕਰਕੇ, ਅਤੇ ਇਹਨੇ ਉਹਨੂੰ ਕਤਲ ਕਰ ਦਿੱਤਾ ਜਹਾਂਦਾਰ ਸ਼ਾਹ ਨੂੰ। ਜਦੋਂ ਉਹਨੂੰ ਮਾਰ ਦਿੱਤਾ ਫਿਰ ਇਹ ਆਪ ਤਖ਼ਤ 'ਤੇ ਬਹਿ ਗਿਆ। ਕਹਿੰਦੇ ਅਜੇ ਫਰਕਸੀਆ ਤਖ਼ਤ 'ਤੇ ਬੈਠਾ ਜਦੋਂ ਫਿਰ
ਚੁਗਲਨ ਆਨ ਉਸੇ ਇਉਂ ਕਹਿਓ,
ਜਦੋਂ ਦਿੱਲੀ ਦਾ ਤਖ਼ਤ 'ਤੇ ਬੈਠਾ ਅਤੇ ਚੁਗਲ ਲੋਕਾਂ ਦਾ ਦਾਅ ਲਗਾ ਵੀ ਇਹ ਨਵਾਂ ਬਾਦਸ਼ਾਹ ਬਣਿਆ ਹੈ, ਅਤੇ ਚਲੋ ਹੁਣ ਆਪਾਂ ਕੰਮ 'ਚ ਲਾਈਏ। ਇਸ ਤਰ੍ਹਾਂ ਇਹ ਚੁਗਲੀਆਂ ਵਾਹੁਣ ਲੱਗੇ ਅਤੇ ਕਹਿੰਦੇ ਹਨ
ਗੁਰੂ ਬੰਦੇ ਕਰ ਰੱਖੀ ਖੁਆਰੀ,
ਕਹਿੰਦੇ ਬਾਦਸ਼ਾਹ ਫਰਕਸੀਅਰ ਸਾਹਿਬ ਜੀ ਗੁਰੂ ਦਾ ਭੇਜਿਆ ਕੋਈ ਬੰਦਾ ਸਿੰਘ ਨਾਮ ਹੈ ਉਹਦਾ, ਉਹਨੇ ਬੜੀ ਖੁਆਰੀ ਕੀਤੀ ਹੋਈ ਹੈ, ਉਹਨੇ ਬੜਾ ਤੰਗ ਕੀਤਾ, ਕੋਈ ਇਲਾਕਾ ਨਹੀਂ ਛੱਡਿਆ। ਵੇਖੋ ਆਪਣਾ ਆ 22 ਸੂਬਿਆਂ ਦੇ ਤੁਹਾਡਾ ਰਾਜ ਸੀ, ਆ ਇੱਕ ਜਿਹੜੇ ਕਿੰਨੇ ਸੂਬੇ ਨੇ ਮਲ ਲਏ ਹਨ।
ਔਰ ਪਾਤਸ਼ਾਹੀ ਸੁਖ ਹੈ ਸਾਰੀ,
ਕਹਿੰਦੇ ਹੋਰ ਪਾਤਸ਼ਾਹੀ ਵੇਖੋ ਸਾਰੀ ਸੁੱਖ ਨਾਲ ਵੱਸ ਰਹੀ ਹੈ, ਭਾਵ ਕਿ 22 ਸੂਬਿਆਂ ਦੇ ਤੁਹਾਡਾ ਰਾਜ ਚੱਲ ਰਿਹਾ, ਉਹਨਾਂ ਵਿੱਚੋਂ ਕਈ ਸੂਬੇ ਜਿਹੜੇ ਹੈ ਇਹ ਬੰਦੇ ਨੇ ਸਾਰੀ ਖੁਆਰੀ ਕੀਤੀ ਹੋਈ ਹੈ ਤੁਹਾਡੇ ਰਾਜ ਭਾਗ ਵਿੱਚ। ਇਸ ਤਰ੍ਹਾਂ ਭੜਕਾਉਂਦੇ ਹਨ ਫਰਕਸੀਅਰ ਨੂੰ,
22 ਸੂਬਨ ਤੇ ਟੱਕੇ ਚੱਲ ਆਵੇ,
ਵੇਖੜੋ ਬਾਦਸ਼ਾਹੀ ਸਾਰੇ ਬੰਨੇ ਸਹੀ ਚੱਲ ਰਹੀ ਹੈ, 22 ਸੂਬਿਆਂ ਦੇ ਸਾਰੇ ਪਾਸਿਓਂ ਤੁਹਾਡਾ ਡਰ ਰੱਖਦੇ ਹੈ, ਤੁਹਾਡੀ ਹਕੂਮਤ ਮੰਨਦੇ ਹੈ, ਤੇ ਤੁਹਾਡਾ ਮਾਮਲਾ ਜਿਹੜਾ ਸਮੇਂ ਸਿਰ ਦਿੰਦੇ ਹਨ।
ਹੁਕਮ ਸ਼ਾਹੇ ਲਹਿ ਕੋ ਪਲਟਾਵੇ,
ਕੋਈ ਵੀ ਨਾ ਤੁਹਾਡੇ ਪਿੱਛੇ ਵੱਡਿਆਂ ਦਾ ਤੇ ਨਾ ਤੁਹਾਡਾ ਕੋਈ ਹੁਕਮ ਟਾਲਦਾ, ਪਰ ਆ ਪੰਜਾਬ ਦੇ ਇਲਾਕੇ ਵੱਲ ਵੇਖੋ ਕੋਈ ਤੁਹਾਡਾ ਹੁਕਮ ਨਹੀਂ ਮੰਨ ਰਿਹਾ।
ਉਸ ਕੋ ਚੜ ਤੂੰ ਦੇਹੇ ਤਦਾਰਕ,
ਇਸ ਕਰਕੇ ਆ ਚੜਾਈ ਜੀ ਕਰਕੇ ਤੇ ਉਹਨੂੰ ਤਦਾਰਕ ਕਰ ਦੇ, ਉਹਨੂੰ ਭਾਂਜ ਪਾ ਦੇ, ਉਹਦਾ ਨਾਸ ਕਰ ਦੇ ਬੰਦੇ ਸਿੰਘ ਦਾ।
ਰਹੇ ਉਹ ਦਾਦੇ ਤੈਥੋਂ ਕੰਮ ਸਾਰਕ,
ਕਹਿੰਦੇ ਆ ਜਿਹੜਾ ਕੰਮ ਤੇਰੇ ਦਾਦੇ ਬਹਾਦਰ ਸ਼ਾਹ ਕੋਲ ਰਹਿ ਗਿਆ ਨਾ, ਉਹਦਾ ਕੰਮ ਤੂੰ ਪੂਰਾ ਕਰ ਦੇ, ਉਹ ਕੰਮ ਤੂੰ ਸਾਰ ਦੇ, ਆ ਬੰਦੇ ਸਿੰਘ ਨੂੰ ਮਾਰ ਦੇ।
ਦੋਹਰਾ ਫਰਕਸੀਅਰ ਉਨ ਆਖਿਆ,
ਫਿਰ ਇਹ ਫਰਕਸੀਅਰ ਕਹਿੰਦੇ ਇਹਨੇ ਅੱਗੋਂ ਜਵਾਬ ਦਿੱਤਾ ਇਹਨਾਂ ਲੋਕਾਂ ਨੂੰ,
ਹਮ ਦਾਦਾ ਗਇਓ ਸਮਝਾਏ,
ਕਹਿੰਦੇ ਸਾਡਾ ਜਿਹੜਾ ਦਾਦਾ ਹੈ ਨਾ ਉਹ ਪਹਿਲਾਂ ਸਾਨੂੰ ਸਮਝਾ ਬੁਝਾ ਗਿਆ ਹੈ।
ਗੁਰੂ ਨਾਨਕ ਕੋ ਘਰ ਜੋ,
ਉਹਨੇ ਕਿਹਾ ਵੀ ਇਹ ਮੇਰੇ ਪੋਤਰੇ ਫਰਕਸੀਅਰ ਜਿਹੜਾ ਗੁਰੂ ਨਾਨਕ ਦੇ ਮਹਾਰਾਜ ਘਰ ਹੈ ਨਾ ਇਹ ਬੜਾ ਵੱਡਾ ਹੈ, ਇਹ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਾਲ ਕਦੀ ਮੱਥਾ ਨਹੀਂ ਲਾਉਣਾ ਹੈ, ਜੀਣ ਵਿੱਚ ਰਹਿੰਦਿਆਂ
300 ਤੂੰ ਨਾ ਵਿਗੜਾਏ,
ਉਹਨਾਂ ਨਾਲ ਨਾ ਵਿਗਾੜੀ, ਕਿਉਂਕਿ ਨਾ ਅਸੀਂ ਵਿਗਾੜੀ ਹੈ, ਆ ਸਾਡੇ ਵੱਡੇ ਵਿਗਾੜ ਦੇ ਵਿੱਚੋਂ ਰਹੇ ਆ, ਮੈਂ ਨਹੀਂ ਵਿਗਾੜੀ ਹੈ, ਇਸ ਕਰਕੇ ਮੇਰੀ ਤੈਨੂੰ ਇਹੀ ਹਦਾਇਤ ਹੈ ਵੀ ਤੂੰ ਵੀ ਨਾ ਵਿਗਾੜੀ ਉਹਨਾਂ ਨਾਲ।
ਚੋ ਪਈ ਨੌ ਰੰਗ ਪੜਦਾਦੋ ਜਬੈ ਰਸਾਇਓ,
ਆ ਕਹਿੰਦੇ ਆ ਨੁਰੰਗਾ ਜਿਹੜਾ ਪੜਦਾਦਾ ਸੀ ਤੁਹਾਡਾ ਮੇਰਾ ਪਿਤਾ, ਕਹਿੰਦੇ ਜਦੋਂ ਇਹਨੇ ਵੇਖ ਲਓ ਗੁਰੂ ਨੂੰ ਰਸਾਇਆ ਹੈ, ਗੁਰੂ ਨਾਲ ਵੈਰ ਵਿਰੋਧ ਕੀਤਾ ਹੈ,
ਸਤਿਗੁਰ ਉੱਪਰ ਦਾਦੋ ਚੜਾਇਓ,
ਕਹਿੰਦੇ ਉਸ ਵਕਤ ਇਹਨੇ ਚੜੋ ਖਤੀ ਕੀਤੀ ਹੈ ਸਾਡੇ ਪੜਦਾਦਾ ਜੀ ਨੇ ਨੁਰੰਗੇ ਨੇ ਔਰੰਗਜ਼ੇਬ ਨੇ, ਅਤੇ ਕਹਿੰਦੇ ਉਸ ਵਕਤ ਸਾਡੇ ਪਿਓ ਨੂੰ ਬਹਾਦਰ ਸ਼ਾਹ ਨੂੰ ਕਹਿੰਦੇ ਚੜਾਇਆ ਸੀ ਵੀ ਤੂੰ ਜਾ ਕੇ ਗੁਰੂ ਗੋਬਿੰਦ ਸਿੰਘ ਨਾਲ ਵੈਰ ਬੰਨ,
ਹਮ ਦਾਦੇ ਨਹਿ ਕਰਿਓ ਵਿਗਾਰ,
ਪਰ ਕਹਿੰਦੇ ਸਾਡੇ ਦਾਦੇ ਨੇ ਵਿਗਾੜ ਨਹੀਂ ਸੀ ਕੀਤਾ, ਉੱਥੇ ਹੀ ਸਰਹੰਦ ਤੋਂ ਹੀ ਮੁੜ ਆਇਆ ਸੀ ਵਾਪਸ ਬਹਾਦਰ ਸ਼ਾਹ ਮੁੜ ਗਿਆ ਅਤੇ ਲੈ ਕੇ ਭੇਜ ਦਿੱਤੀ ਚਿੱਠੀ ਵੀ ਮਹਾਰਾਜ ਜੀ ਮੈਂ ਤੁਹਾਡੀ ਸ਼ਰਣਾ ਮੇਰੇ 'ਤੇ ਕਿਰਪਾ ਰੱਖਿਓ, ਮੈਨੂੰ ਮਾਫ਼ੀ ਕਰਿਓ। ਇਸ ਤਰ੍ਹਾਂ ਬਹਾਦਰ ਸ਼ਾਹ ਜਿਹੜਾ ਸੀ ਗੁਰੂ ਦਾ ਸੇਵਕ ਬਣ ਕੇ ਰਿਹਾ ਸੀ, ਪਿੱਛੇ ਮੁੜ ਗਿਆ ਸੀ, ਜਿਸ ਕਰਕੇ ਗੁਰੂ ਜੀ ਨੇ ਫਿਰ ਇਹਦਾ ਬੜਾ ਸਾਥ ਦਿੱਤਾ ਸੀ, ਇਹਨੂੰ ਰਾਜ ਭਾਗ ਦਵਾਇਆ।
ਕੱਲ ਅਹਦੀਅਨ ਕੰਮ ਦੇ ਸਵਾਰ,
ਉਸ ਵਕਤ ਕਹਿੰਦੇ ਆ ਕੱਲ ਅਹਦੀਅਨ ਆਪਣੇ ਅਹਦੀਅਨ ਆਪਣੇ ਅਹਿਲਕਾਰ ਆਪਣੇ ਬੰਦੇ ਘੱਲ ਕੇ ਨਾ ਅਤੇ ਕੰਮ ਸਵਾਰ ਦਿੱਤੇ ਸੀ, ਜਿਹੜੇ ਗੁਰੂ ਘਰ ਨਾਲ ਵੈਰ ਵਿਰੋਧ ਕਰਨ ਵਾਲੇ ਇਹ ਪਹਾੜੀ ਲੋਕ, ਇਹਨਾਂ ਨੂੰ ਚੰਗੇ ਡੰਨ ਲਾਏ ਸੀ, ਚੰਗੀਆਂ ਸਜਾਵਾਂ ਦਿੱਤੀਆਂ ਸੀ, ਇਸ ਤਰ੍ਹਾਂ ਕੰਮ ਸਵਾਰੇ ਸਨ।
ਉਸ ਦਿਨ ਥੀ ਗੁਰ ਬਾਤ ਕਹੀ,
ਕਹਿੰਦੇ ਆ ਉਸ ਦਿਨ ਜਦੋਂ ਇਹਨੇ ਇਸ ਤਰ੍ਹਾਂ ਕੀਤਾ ਸੀ ਨਾ, ਗੁਰੂ ਦਾ ਹੁਕਮ ਮੰਨ ਕੇ ਗੁਰੂ ਜੀ ਦੀ ਸੇਵਕਦਾਰੀ ਕੀਤੀ ਸਾਡੇ ਦਾਦਾ ਬਹਾਦਰ ਸ਼ਾਹ ਜੀ ਨੇ, ਉਹ ਪਹਾੜੀਆਂ ਨੂੰ ਸੋਧਾ ਲਾਇਆ, ਗੁਰੂ ਘਰ ਦੇ ਵੈਰੀਆਂ ਨੂੰ ਜਿਹੜਾ ਮਾਰਿਆ ਕੁੱਟਿਆ, ਕਹਿੰਦੇ ਉਸ ਦਿਨ ਹੀ ਗੁਰੂ ਸਤਿਗੁਰੂ ਜਿਹੜੇ ਹਿੰਦੂਆਂ ਦੇ ਪੀਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਇਸ ਤਰ੍ਹਾਂ ਦਾ ਬਚਨ ਕਿਹਾ ਸੀ, ਫਿਰ
ਹਮ ਤੁਮ ਕੋ ਅਬ ਸ਼ਾਹੀ ਦਈ,
ਕਹਿੰਦੇ ਆ ਲੈ ਵੀ ਬਹਾਦਰ ਸ਼ਾਹ ਹੁਣ ਤੈਨੂੰ ਅਸਾਂ ਨੇ ਹਿੰਦੁਸਤਾਨ ਦੀ ਜਿਹੜੀ ਬਾਦਸ਼ਾਹੀ ਹਕੂਮਤ ਹੈ ਨਾ ਉਹ ਤੇਰੀ ਝੋਲੀ ਪਾ ਦਿੱਤੀ ਹੈ, ਤੂੰ ਰਾਜ ਭਾਗ ਕਰੇਗਾ, ਫਿਰ
ਸਤਿਗੁਰ ਸੰਗ ਹੋ ਕਰ ਦਈ,
ਕਹਿੰਦੇ ਉਹ ਗੁਰੂ ਜੀ ਨੇ ਵੇਖ ਲਓ ਤੁਸੀਂ ਕਹਿੰਦੇ ਵੀ ਉਹਨਾਂ ਦੇ ਬਣਾਏ ਹੋਏ ਸਿੱਖ ਨਾਲ ਲੜਾਂ, ਕਹਿੰਦੇ ਉਹਨਾਂ ਨੇ ਗੁਰੂ ਜੀ ਨੇ ਸੰਗ ਨਾਲ ਹੋ ਕੇ ਫਿਰ ਉਹ ਦਿੱਤੀ ਸੀ ਬਾਦਸ਼ਾਹੀ। ਉਸ ਵਕਤ ਸਤਿਗੁਰੂ ਜੀ ਨੇ ਆਗਰੇ ਜਿੱਥੇ ਚੰਬਲ ਦੀ ਘਾਟੀ ਹੈ ਨਾ, ਜਦੋਂ ਜਾਈਏ ਗਵਾਲੀਅਰ ਵੱਲ ਨੂੰ ਅਤੇ ਚੰਬਲ ਨਦੀ ਆਉਂਦੀ ਹੈ ਕੱਚੀਆਂ ਜਿਹੀਆਂ ਪਹਾੜੀਆਂ ਵਿੱਚ, ਅਤੇ ਇਸੇ ਤਰ੍ਹਾਂ ਆਗਰੇ ਵਿੱਚ ਜਦੋਂ ਜੰਗ ਹੋਇਆ ਹੈ ਨਾ ਬਹਾਦਰ ਸ਼ਾਹ ਦਾ ਅਤੇ ਤਾਰੇ ਆਜ਼ਮ ਦੇ ਭਰਾ ਦਾ ਆਜ਼ਮ ਸ਼ਾਹ ਦਾ, ਉਸ ਵਕਤ ਉਹਦੀ ਲੱਖਾਂ ਨਾਲ ਫੌਜ ਸੀ, ਗੁਰੂ ਜੀ ਨੇ 500 ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨਾਲ ਉਹਨਾਂ ਨੂੰ ਭੇਜਿਆ ਅਤੇ ਕਿਹਾ ਵੀ ਮੈਂ ਵੀ ਆਵਾਂਗਾ। ਇਸ ਤਰ੍ਹਾਂ ਗੁਰੂ ਜੀ ਨੇ ਉੱਥੇ ਕਲਾ ਵਰਤਾ ਕੇ ਆਪ ਗੁਰੂ ਜੀ ਨੇ ਉੱਥੇ ਪਾਤਸ਼ਾਹੀ ਦਿੱਤੀ ਸੀ, ਜਿੱਤ ਕਰਾਈ ਸੀ।
ਬਿਨ ਉਨ ਹਮ ਕਬ ਸਕਤੇ ਲਈ,
ਆ ਕਹਿੰਦੇ ਉਹ ਬਿਨਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਉਹਨਾਂ ਦੀ ਸ਼ਕਤੀ ਤੋਂ ਅਸੀਂ ਕਿਤੋਂ ਹਕੂਮਤ ਲੈ ਸਕਦੇ ਸੀ ਆ ਹਿੰਦੁਸਤਾਨ ਦੀ, ਕਿਉਂਕਿ ਸਾਡੇ ਕਹਿੰਦੇ ਆ ਵੀ ਉਹ ਬਹਾਦਰ ਸ਼ਾਹ ਜਿਹੜਾ ਭਰਾ ਸੀ ਤਾਰੇ ਆਜ਼ਮ ਸ਼ਾਹ ਉਹਦੀ ਜਿਹੜੀ ਲੱਖਾਂ ਨਾਲ ਜਿਹੜੀ ਫੌਜ ਸੀ, ਇੱਧਰੋਂ ਇਹਦੀ ਫੌਜ ਕੁਝ ਵੀ ਨਹੀਂ ਸੀ, ਗੁਰੂ ਦੇ ਸਿੰਘਾਂ ਦੀ ਕਿਰਪਾ ਸੀ ਇਹ, ਗੁਰੂ ਦੀ ਆਪਣੀ ਕਿਰਪਾ ਸੀ, ਗੁਰੂ ਜੀ ਨੇ ਕਲਾ ਵਰਤਾ ਕੇ ਉੱਥੇ ਦੁਸ਼ਟਾਂ ਨੂੰ ਮਾਰਿਆ ਸੀ, ਫਿਰ ਹਕੂਮਤ ਦਿੱਤੀ ਸੀ। ਇਹ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਨਾ ਵੀ ਬੰਦੇ ਵੀ ਪਕੜਾ ਮੈਂ ਉਹਨਾਂ ਨਾਲ ਲੜਾਂ, ਕਹਿੰਦੇ ਉਹਨਾਂ ਦੇ ਗੁਰੂ ਦੀ ਕਿਰਪਾ ਤੋਂ ਬਿਨਾਂ ਕਿੱਥੋਂ ਅਸੀਂ ਪ੍ਰਾਪਤ ਕਰ ਸਕਦੇ ਸੀ ਹਕੂਮਤ?
ਆਜਮ ਸਾਹੇ ਤੋਂ ਹਮ ਤੇ ਭਾਰੀ,
ਕਿਉਂ ਕਿਹੜਾ ਆਜਮ ਸ਼ਾਹ ਸੀ ਉਹ ਸਾਡੇ ਤੋਂ ਬੜਾ ਭਾਰੀ ਸੀ, ਲੱਖਾਂ ਨਾਲ ਉਹਦੀ ਫੌਜ ਸੀ, ਸਾਜੋ ਸਮਾਨ ਜੰਗੀ ਉਹਦੇ ਕੋਲ ਹੈ ਬਹੁਤ ਸੀ,
ਉਸੇ ਮਗਰ ਥੀ ਬਹੁ ਫੌਜ ਸਾਰੀ,
ਕਿਉਂਕਿ ਉਹਦੇ ਮਗਰ ਸਾਰੇ ਸੂਬਿਆਂ ਦੀ ਬੜੀ ਫੌਜ ਸੀ ਭਾਰੀ, ਹਰ ਤਰ੍ਹਾਂ ਨਾਲ ਉਹਦੀ ਮਦਦ ਕਰਦੇ ਸਨ ਸਭ।
ਸੋ ਕਬ ਹੋਤੋ ਥੋ ਹਮ ਤੇ ਮਾਰੀ,
ਉਹ ਕਹਿੰਦੇ ਉਹ ਕਿਸ ਗੱਲੋਂ ਉਹ ਕਦੋਂ ਸਾਡੇ ਤੋਂ ਜਿਹੜੇ ਮਾਰੇ ਸਕਦੇ ਸੀ, ਕਦੋਂ ਅਸੀਂ ਉਹਨਾਂ ਨੂੰ ਮਾਰ ਸਕਦੇ ਸੀ, ਸਾਡੀ ਤੇ ਕੋਈ ਵਾਹ ਪੇਸ਼ ਨਹੀਂ ਸੀ, ਇਹ ਤੇ ਗੁਰੂ ਜੀ ਨੇ ਕਿਰਪਾ ਕੀਤੀ ਹੈ ਸਾਡੇ ਉੱਪਰ।
ਉਸ ਘਰ ਕਿਮ ਅਬ ਕਰੈ ਖੁਆਰੀ,
ਕਹਿੰਦੇ ਉਸ ਘਰ ਦੇ ਨਾਲ ਅਸੀਂ ਕਿਵੇਂ ਖੁਆਰੀ ਕਰੀਏ, ਕਿਵੇਂ ਲੋਹੇ ਲਈਏ, ਕਿਵੇਂ ਪੰਗੇ ਲਈਏ ਤੁਹਾਡੇ ਮਗਰ ਲੱਗ ਕੇ।
ਯੋ ਕਹਿ ਬਾਤ ਦਈ ਉਸ ਮੋੜ,
ਇਸ ਤਰ੍ਹਾਂ ਕਹਿ ਕਰਕੇ ਆ ਫਰਖਸ਼ ਯਾਰ ਬਹਾਦਰ ਸ਼ਾਹ ਦਾ ਪੋਤਰੇ ਨੇ ਗੱਲ ਮੋੜ ਦਿੱਤੀ, ਇਹਨਾਂ ਦੀ ਕਿਸੇ ਦੀ ਸੁਣੀ ਗਿਣੀ ਨਹੀਂ ਉਸ ਵਕਤ।
ਨਹਿ ਗੁਰੂ ਘਰ ਸਿਉਂ ਕਰੀ ਅਜੋੜ,
ਇਸ ਪ੍ਰਕਾਰ ਕਹਿੰਦੇ ਗੁਰੂ ਘਰ ਦੇ ਨਾਲ ਅਜੋੜ ਤੋੜ ਵਿਛੋੜੇ ਵਾਲੀ ਗੱਲ ਨਹੀਂ ਕੀਤੀ, ਇੱਕ ਹੁੰਦਾ ਜੋੜ ਮੇਲ ਮਿਲਾਪ, ਅਜੋੜ ਜਿਹੜਾ ਤੋੜ ਵਿਛੋੜਾ, ਜੋੜਨ ਤੋਂ ਰਹਿਤ ਜਿਹੜੀ ਗੱਲ ਹੈ ਨਾ ਉਹ ਗੁਰੂ ਘਰ ਨਾਲ ਨਹੀਂ ਉਹਨੇ ਕੀਤੀ, ਇਹਨੇ ਕਿਸੇ ਦੀ ਗੱਲ ਨਹੀਂ ਮੰਨੀ।
ਯੋ ਕਰਕੇ ਕਈ ਦਿਨ ਬਿਤਾਏ,
ਇਸ ਪ੍ਰਕਾਰ ਕਹਿੰਦੇ ਐਵੇਂ ਕਰਕੇ ਕਈ ਦਿਨ ਜਿਹੜੇ ਦਿਨ ਲੰਘੇ ਹਨ ਸੁਖ ਦੇ,
ਫਿਰ ਚੁਗਲ ਆਏ ਕਹਤੇ ਭਏ,
ਇਸ ਪ੍ਰਕਾਰ ਕਹਿੰਦੇ ਚੁਗਲ ਫਿਰ ਆਏ ਹੈ ਤੇ ਫਿਰ ਕਹਿਣ ਲੱਗੇ ਹੈ, ਕਿਉਂਕਿ ਚੁਗਲ ਖੋ ਜਿਹੜੇ ਨਾ ਉਹ ਚੁਗਲੀਓ ਬਾਜ ਨਹੀਂ ਰਹਿੰਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ, ਚੁਗਲ ਜਿਹੜੇ ਉਹ ਗੱਲ ਕਹਿ ਹੀ ਜਾਂਦੇ ਆ, ਉਹਨਾਂ ਦਾ ਮਨ ਨੂੰ ਗੱਲ ਜਿਹੜੀ ਠਲ ਪੈਂਦੀ ਨਹੀਂ ਹੈ, ਉਹਨਾਂ ਦੇ ਅੰਦਰ ਗੱਲ ਬਹਿੰਦੀ ਨਹੀਂ ਹੈ, ਇਸ ਪ੍ਰਕਾਰ ਫਿਰ ਆਉਂਦੇ ਆ। ਇਹ ਫਰਖਸ਼ੀਆ ਜਿਹੜਾ ਫਿਰ ਭਰਮ ਜਾਂਦਾ ਹੈ, ਕਿਉਂਕਿ ਤੁਰਕਾਂ ਦਾ ਸੁਭਾਅ ਹੀ ਐਸਾ, ਪਿੱਛੇ ਵੇਖੋ ਕਈ ਕਦੀ ਸ਼ਰਧਾ ਵਿਖਾ ਦਿੰਦੇ ਆ, ਕਦੀ ਜਿਹੜੇ ਚੜੋ ਖਤੀਆਂ ਕਰ ਦਿੰਦੇ, ਇਸ ਤਰ੍ਹਾਂ ਸੁਭਾਅ ਹੀ ਹੈ ਇਹਨਾਂ ਦਾ। ਅਤੇ ਫਰਖਸ਼ੀਆ ਜਿਹੜਾ ਹੈ ਫਿਰ ਬਾਬਾ ਬੰਦਾ ਸਿੰਘ ਜੀ ਦੇ ਜਿਹੜੇ ਸਿੰਘ ਹੈ ਜਿਹਨੇ ਦੁਆਬੇ ਵਿੱਚ ਰਹਿੰਦੇ ਆ, ਸਾਰਿਆਂ ਥਾਂ 'ਤੇ ਇਹਨਾਂ ਨੇ ਕਬਜ਼ਾ ਕਰਨਾ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਕਥਾ ਅੱਗੇ ਆਵੇਗੀ, ਆਪ ਜੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ। ਹੁਣ ਇੱਥੇ ਕਥਾ ਦੀ ਸਮਾਪਤੀ ਹੈ। ਸਤਿਗੁਰੂ ਜੀ ਦੀ ਕਥਾ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ, ਆਪ ਜੀ ਬਖਸ਼ ਲੈਣਾ, ਭੁੱਲਾਂ ਚੁਕਾਂ ਦੀ ਖਿਮਾ। ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ, ਖੇਰ ਦੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਯੋ ਕਰਕੇ ਕਈ ਦਿਨ ਬਿਤਾਏ, ਫਿਰ ਚੁਗਲ ਆਏ ਕਹਤੇ ਭਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਏ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰਿਣ ਤਾਰਿਣ ਹਾਰ, ਕਥਾ ਨਿਤਾਵਤ ਹੋਤ ਹੈ ਸੁਣੋ ਸੁਸਿੰਘ ਸੁਜਾਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।